QTL because we care.
Quick Frack Q!
सुगंध को दिया उठे सारे मसलियां दे हल मिल जांदे ने जिस दी एक चाक नाल
मुलाकात करौंदा है जो दुनिया दे हर मुद्दे दे सच नाल जो सानू सच दी परख करौंदा है
जो हसाउणा सिखावे
जो असल मानियां विच जीणा सिखौंदा है ओ है तुहाडा मेरा
साडा सब दा
हसदा पंजाब रेडियो
हसदा पंजाब रेडियो
या थोड़े दिन रह गया व्याह नू मैं इंडिया भी जाना शॉपिंग करन लगदा मेरा प्री वेडिंग शूट तो रह ही जाना
प्री वेडिंग शूट दा की है वो इंडिया चल के करवा ले
अच्छा तू की जाननी है इंडिया च भी खर्चा करा ते इत्थे भी फोटोग्राफर हायर करा
ओहो तू सोडी नागरा जी नू क्यों नहीं कांटेक्ट करदी उन्हां ने ता तेरा कनाडा दे विच भी मैरिज पार्टी फंक्शन सब कुछ शूट कर देना ते इंडिया दे विच भी तेरी मनचाही जगह दे उत्ते प्री वेडिंग शूट करवा देना जेकर तुसे भी करवाना चाहुंदे हो हाई एंड वेडिंग शूट आज ही कॉल करो 416-303-4444 ते 416-303-4444
गोल्डन स्टार एक्सचेंज जेकर तुसी यूएस डॉलर या फिर किसी होर देश दी करंसी बेचनी या खरीदना चाहुंदे हो ता ओदे लई इक्को एक नाम गोल्डन स्टार एक्सचेंज पंजाब विच पैसे भेजना चाहुंदे हो ओ भी बेस्ट रेट्स ते ता ओदे लई कम्युनिटी दा इक्को एक भरोसेमंद नाम ने जसवीर सिंह ढिल्लों फॉर मोर इन्फॉर्मेशन कॉल जसवीर सिंह ढिल्लों 416-999-7022 416-999-7022
ओपा जी लोकल ट्रक ड्राइविंग दा काम किथों मिलू
ओ सुपर बी ट्रक लेन वालेयां कोलों 12 महीने काम ऑन टाइम पेमेंट ते पूरा मान सत्कार मिलू
सुपर बी ट्रक लाइन लेके आए ने सुनहरी मौका लोकल ड्राइवर से ओनर ऑपरेटर्स ली सुपर बी ट्रक लाइन जो प्रोवाइड करदे ने सैंड ग्रेवल एस्फाल्ट सॉल्ट सॉइल स्नो रिमूवर ते होर बहुत सारे कम्मां वास्ते
वधेरे जानकारी लई कॉल करो सुपर बी ट्रक लेन दे परमिंदर जौल नू 905-230-7201 यानी 905-230-7201
की गल हो गई बड़े परेशान लग रहे हो
ओ कुछ नहीं यार ट्रक लोड लेके गया सी ते हुन राज खराब खड़ा है
तो फिर की हो गया ट्रक टो करवा लो
ओ नहीं यार एडी हैवी गड्डी टो करनी सौखी थोड़ी है
बस एडी जही गल उन्हें कॉल करो किंग टोइंग वाले नु
हां जी किंग टोइंग सर्विसेज जेडे की सर... 222
मैं क्या जी घर लेन बारे हुई किसी रियल एस्टेट वाले नाल गल
ओ नहीं भगवान ने कोई चंगा रियल एस्टेट एजेंट नहीं मिल रहा जिदे ते भरोसा कीता जा सके
मैं कहनी तुसी छड्डो सारेयां नु मेरे फ्रेंड दे जीजू रेंडी होनी जेडे रेडियो प्रोग्राम भी करदे ने ओ रियल एस्टेट दे सेवाओं भी दिंदे ने असि उहनां नाल गल करदे आ
ओ तू रहण दे उहनां नु मैं अज चला लवदीप गरेवाल होना कोल जेडे रॉयल लीपेज सिग्नेचर रियलिटी नाल काम करदे ने ते इक ऑनेस्ट एंड वेल एक्सपीरियंस्ड रियल एस्टेट एडवाइजर ने जेकर तुसी भी चाहुंदे हो रियल एस्टेट ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਵਿਸਿਜ਼ ਲੈਣਾ ਤਾਂ ਅੱਜ ਹੀ ਕਾਲ ਕਰੋ ਲਵਦੀਪ ਗਰੇਵਾਲ ਜੀ ਨੂੰ 416-720-4659 ਤੇ
416-720-4659
ਬਈ ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ
ਹਰਮਨ ਗਰੁੱਪ ਆਫ ਕੰਪਨੀਜ਼ ਨਾਲ ਹੱਥ ਮਿਲਾਓ ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਾਲ ਜਸਟ ਛੋਕਰ
647-628-6948
ਭਾਗਨੇ ਪਿਆਸ
ਆਏ ਸਿੱਧੂ ਮੂਸੇ ਵਾਲਾ ਡਰਾ ਵੇ ਯਾ ਜਾਗਣਾ ਮਾਇੰਡ ਕਰ ਅੱਖ ਨੂੰ ਮਾਰਨਾ ਹਲਾਰੇ ਕੰਟਰੋਲ ਕਰ ਲੱਗ ਨੂੰ ਉੱਚੀ ਲਾਵਾਂ ਗੁਨੋਚਦਾ ਮੈਂ ਭਾਵੇਂ ਡੈਡ ਬੋਡੀਆਂ ਪਰ ਜਿੰਦਾ ਜਿਸਮਾਂ ਦੀ ਭੁੱਖ ਨਹੀਂ ਹੋ ਇਸ ਜਦ ਨੂੰ ਹੋ ਰਿਹਾ ਦਿਮਾਗ ਚ ਮੇਰੇ ਧੋਖਾ ਬੱਜ ਜਾ ਤੂੰ ਬੱਜ ਜਾ ਤੇਰੇ ਕੋਲੇ ਮੰਗਾਇਆ ਕੁੱਤੇ ਕੁੱਤੇ ਖਾ ਦੀ ਕੀ ਖਰਦੀ ਹੈ ਮਾਲ ਦੀ ਮੇਰੀ ਪੂਰੀ ਮੋਤੀ ਉੱਤੋਂ ਕਿਹੜਾ ਤੇਰਾ ਚੌਥਾ ਆ ਦੱਸ ਦੇ ਕੋਈ ਹੱਲ ਵੇ ਬੱਸੋਂ ਬਾਰੇ ਗੱਲ ਵੇ ਥੋੜਾ ਜਿਹਾ ਸੈਰ ਤੇ ਤੂੰ ਮੇਰੇ ਨਾਲ ਚੱਲ ਵੇ ਰਨ ਇਹ ਸਾਂਭਣੀ ਲੰਡੂਆਂ ਦੇ ਵਸ ਨਾ ਦਿੱਲੀ ਫਿਰਾ ਤੇਰੇ ਤੇ ਤੂੰ ਪਾ ਦੇ ਮੈਨੂੰ ਠੱਲ ਵੇ ਲਾਈਫ ਅੱਜ ਕੱਲ ਵੇ ਭਰੋਸਾ ਕੀ ਹੈ ਸਾਰੀ ਦਾ ਦੇਖ ਤੈਨੂੰ ਸਮਝ ਕੇ ਵੈਮ ਨਹੀਂ ਪਾਲੀ ਦਾ
WTO 772 ਕਰ ਚੁੱਕੇ ਸਾਰੇ ਲਿਸਨਰਸ ਨੂੰ ਪਰਮਜੀਤ ਭੱਕਨੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦਾ ਹੱਜ ਦਾ ਪੰਜਾਬ ਰੇਡੀਓ ਲੈ ਕੇ ਆਪਾਂ ਹਾਜ਼ਰ ਹੋ ਚੁੱਕੇ ਹਾਂ ਤੇ ਸਟੂਡੀਓ ਦੇ ਵਿੱਚ ਅੱਜ ਮੇਰੇ ਨਾਲ ਮੇਰਾ ਸਾਥ ਦੇਣਗੇ ਜੀ ਨਿੰਦਰ ਸੋਹਲ ਸਾਹਿਬ ਸੋਹਲ ਸਾਹਿਬ ਹੱਜ ਦਾ ਪੰਜਾਬ ਰੇਡੀਓ ਤੇ ਬਹੁਤ ਬਹੁਤ ਸਵਾਗਤ ਹੈ ਜੀ
ਧੰਨਵਾਦ ਭੱਕਨਾ ਜੀ ਤੇ ਸਾਰੇ ਆਪਣੇ ਹੱਜ ਦਾ ਪੰਜਾਬ ਸੁਣਨ ਵਾਲੇ ਜਿੰਨੇ ਵੀ ਆਪਣੇ ਸਰੋਤੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸੋ ਮੌਸਮ ਦੀ ਗੱਲ ਕਰੀਏ ਅੱਜ ਜਿਵੇਂ ਮੌਸਮ ਵੀ ਕਾਫੀ ਵਧੀਆ ਜੀ ਧੁੱਪ ਚੜੀ ਹੋਈ ਹੈ ਸੋ ਕਿਤੇ ਨਾ ਕਿਤੇ ਕਹਿ ਸਕਦੇ ਜੀ ਉਹਨਾਂ ਲੋਕਾਂ ਵਾਸਤੇ ਕਾਫੀ ਇੱਕ ਚੰਗੀ ਗੱਲ ਕਹਿ ਸਕਦੇ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਠੰਡ ਕਰਕੇ ਘਰ ਦੇ ਅੰਦਰ ਬਹਿਣਾ ਪੈ ਰਿਹਾ ਸੀ ਭਾਜੀ ਤੇ ਕੀ ਲੱਗਦਾ ਐਤ ਕੀ ਮੌਸਮ ਬੜਾ ਕਮਾਲ ਦਾ ਬਣ ਗਿਆ ਜੀ ਸਨੋਹ ਨੇ ਵੀ ਥੋੜੀ ਜਿਹੀ ਦਸਤ ਘੱਟ ਦਿੱਤੀ ਆਪਣੇ ਸ਼ਹਿਰ ਦੇ ਵਿਚ ਪਰ ਧੁੱਪ ਪ੍ਰੋਪਰ ਚੜਦੀ ਰਹੀ ਹੈ
ਹਾਂਜੀ ਬਿਲਕੁਲ ਪਰਮਜੀਤ ਬਹੁਤ ਵਧੀਆ ਇਸ ਵਾਰੀ ਮੌਸਮ ਤੇ ਕਿਆ ਬਾਤਾਂ ਆ ਖਾਸ ਕਰਕੇ ਜਿਹੜੇ ਆਪਣੇ ਵੀਰਾਂ ਲਈ ਜਿਨ੍ਹਾਂ ਨੂੰ ਸਟੋਂ ਹਟਾਉਣੀ ਪੈਂਦੀ ਹੈ ਉਨ੍ਹਾਂ ਲਈ ਬਹੁਤ ਵਧੀਆ ਕਹਿੰਦੇ ਵੀ ਆ ਸ਼ੁਰੂਆਤ ਹੋਈ ਆ ਸਾਲ ਦੀ ਤੇ ਵਧੀਆ ਵੈਦਰ ਆ ਵੀ ਆਉਣ ਵਾਲੇ 4-5 ਦਿਨ ਬਹੁਤ ਹੀ ਵਧੀਆ ਲੱਗਣਗੇ ਤੇ ਉਦੋਂ ਬਾਅਦ ਥੋੜੀ ਜਿਹੀ ਸਨੋਹ ਦੱਸੀ ਆ ਚਲੋ ਲਾਂਸੇਵਾਲ ਤੁਕੇ ਆ
ਨਹੀਂ ਬਿਲਕੁਲ ਜੀ ਸੋ ਜਿਵੇਂ ਨਵੇਂ ਇਮੀਗ੍ਰੈਂਟਸ ਭਾਜੀ ਇੱਥੇ ਆਉਂਦੇ ਆ ਜੀ ਉਨ੍ਹਾਂ ਨੂੰ ਵੀ ਬੜਿਆਂ ਨੂੰ ਚਾਹ ਹੁੰਦਾ ਕਿ ਯਾਰ ਅਸੀਂ ਵੀ ਸਨੋਹ ਦੇਖਣੀ ਆ ਸਨੋਹ ਪੈਂਦੀ ਕੈਨੇਡਾ ਚ ਕਿਵੇਂ ਦੀ ਆ ਸੋ ਥੋੜੀ ਬਹੁਤ ਤਾਂ ਪੈਣੀ ਵੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਜਿਵੇਂ ਸੰਕੇਤਕ ਵੀ ਕਹਿ ਦਿੰਦੇ ਆ ਜੀ ਇੱਥੇ ਸਨੋਹ ਨੂੰ ਚੰਗਾ ਮੰਨਦੇ ਆ ਕਈ ਕਮਿਊਨਿਟੀ ਦੇ ਲੋਕ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਵੀ ਕਹਿੰਦੇ ਵੀ ਸਨੋਹ ਪੈਣੀ ਚਾਹੀਦੀ ਆ ਚੰਗੀ ਹੁੰਦੀ ਆ ਪਰ ਜਿਹੜੇ ਨਵੇਂ ਇਮੀਗ੍ਰੈਂਟਸ ਇੱਥੇ ਆਏ ਆ ਜੀ ਉਨ੍ਹਾਂ ਨੂੰ ਕਿਤੇ ਨਾ ਕਿਤੇ ਵਿਚਾਰਿਆਂ ਨੂੰ ਮੁਸ਼ਕਲਾਤਾਂ ਦਾ ਸਾਹਮਣਾ ਬਹੁਤ ਕਰਨਾ ਪੈਂਦਾ ਜਿਨ੍ਹਾਂ ਨੇ ਪੈਦਲ ਤੁਰਨਾ ਜੀ ਜਾਂ ਫਿਰ ਬਾਏ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਕੰਮਾਂ ਕਾਰਾਂ ਤੇ ਪਹੁੰਚਣਾ। ਸੋ ਉਨ੍ਹਾਂ ਦੇ ਵਿਚ ਕਿਤੇ ਨਾ ਕਿਤੇ ਨਾ ਜੋ ਆਪਣਾ ਸੋ ਸਾਹਿਬ ਮੈਂ ਬੱਸ ਦੇ ਵਿਚ ਵੀ ਜਾਂਦਾ ਹੁੰਦਾ, ਸੋ ਉਨ੍ਹਾਂ ਦੇ ਜਵਾਨੀ ਕਈ ਵਾਰ ਸੁਣਦਾ ਹੁੰਦਾ, ਉਹ ਕਹਿੰਦੇ ਯਾਰ ਚੱਲ ਵਧੀਆ ਯਾਰ ਘੱਟ ਪਵੇ ਠੰਡ, ਵੀ ਕਿਤੇ ਨਾ ਕਿਤੇ ਸਾਨੂੰ ਸੌਖਾ।
ਬਿਲਕੁਲ ਜੀ ਬਿਲਕੁਲ, ਹਾਂਜੀ ਨਹੀਂ ਪ੍ਰੋਬਲਮ ਤਾਂ ਆਉਂਦੀ ਹੈ ਜਦੋਂ ਬਿਗਨਿੰਗ ਦੇ ਵਿਚ ਆਪਣੀ ਸਟਾਰਟਿੰਗ ਹੁੰਦੀ ਹੈ ਤੇ, ਪਰ ਹੌਲੀ ਹੌਲੀ ਬੰਦਾ ਦੋ ਤਿੰਨ ਸਾਲ ਦੇ ਵਿਚ ਯੂਜ਼ ਟੂ ਹੋ ਜਾਂਦਾ। ਬਟ ਆਪਣੇ ਦੇਖਣ ਨੂੰ ਮਿਲਿਆ ਵੀ ਜਦੋਂ ਸਨੋਅ ਪੈਂਦੀ ਹੈ ਵੀ ਹਟਾ ਦਿੰਦੇ ਆ ਜਲਦੀ ਸੜਕਾਂ ਦੇ ਉਤੋਂ, ਤਾਂ ਪਿੱਛੇ ਜਾ ਇਧਰ ਵੈਨਕੂਵਰ ਜਾਣ ਦਾ ਮੌਕਾ ਮਿਲਿਆ ਤੇ ਸੜਕਾਂ ਉਦਾਂ ਹੀ ਪਰਮਜੀਤ ਉੱਥੇ ਭਰੀਆਂ ਪਈਆਂ
ਜੀ,
ਬੜਾ ਔਖਾ। ਮੈਂ ਕਿਹਾ ਵੀ ਤੁਹਾਡਾ ਤਾਂ ਬਈ ਔਖਾ ਆ ਇੱਥੇ ਆਈ।
ਬਿਲਕੁਲ ਜੀ, ਸੋ ਸਹੀ ਗੱਲ ਹੈ। ਸੋ ਹਾਸਲਾ ਪੰਜਾਬ ਰੇਡੀਓ ਨੂੰ ਇਸ ਵਕਤ ਸਟੀਨ ਕੀਤਾ ਹੋਇਆ, ਸੋ ਅੱਜ ਜਿੱਥੇ ਢਿੱਲੋਂ ਸਾਹਿਬ ਕਿਤੇ ਕੰਮ ਦੇ ਰਜੀਮਿਆਂ ਦੇ ਵਿਚ ਅੱਜ ਸਟੂਡੀਓ ਦੇ ਵਿਚੋਂ ਨਹੀਂ ਆਉਣਗੇ, ਪਰ ਅਸੀਂ ਸੋਲ ਸਾਹਿਬ ਕਿਉਂਕਿ ਦੇਖੋ ਜੀ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਭਾਵਾਂ ਨੱਚ ਲੱਗੇ ਚ ਤੂੰ। ਸੋ ਕਿਤੇ ਨਾ ਕਿਤੇ ਢਿੱਲੋਂ ਸਾਹਿਬ ਜਦੋਂ ਵੀ ਕਿਤੇ ਨਾ ਕਿਤੇ ਕੋਈ ਮੰਚ ਪਲੇਟਫਾਰਮ ਉਨ੍ਹਾਂ ਨੂੰ ਮਿਲਦਾ, ਉਹ ਬੋਲਣ ਤੋਂ ਮਤਲਬ ਕਦੇ ਵੀ ਝਿਜਕਦੇ ਨਹੀਂ। ਸੋ ਮੈਨੂੰ ਲੱਗਦਾ ਅੱਜ ਵੀ ਉਹ ਸਟੂਡੀਓ ਚ ਕਾਲ ਜ਼ਰੂਰ ਕਰਨਗੇ।
ਬਿਲਕੁਲ ਜੀ ਬਿਲਕੁਲ, ਕਾਲ ਕਰਨਗੇ ਅੱਜ, ਉਹਦਾ ਮਿਸ ਕਰਦੇ ਨਹੀਂ ਹੁੰਦੇ।
ਹਾਂਜੀ,
ਤੇ ਜਾਂ ਤਾਂ ਲੱਗਦਾ ਵੀ ਕਹਿੰਦੇ ਹੁੰਦੇ ਵੀ ਲੱਤਾਂ ਨੂੰ ਜੂੜ ਪੈ ਗਿਆ ਵੀ ਨਹੀਂ ਵੀ ਪਹੁੰਚ ਸਕੇ।
ਹਾਂਜੀ ਹਾਂਜੀ,
ਤੇ ਹੋਪਫੁਲੀ ਪਹੁੰਚ ਜਾਣਗੇ।
ਬਿਲਕੁਲ ਜੀ, ਸੋ ਸਟੂਡੀਓ ਦੇ ਵਿਚ ਪਵਨ ਤਲਵਾਰ ਸਾਹਿਬ ਵੀ ਪਹੁੰਚ ਗਏ ਜੀ, ਸੋ ਹਮੇਸ਼ਾ ਹੀ ਜਿੱਥੇ ਉਹ ਇਸ ਪ੍ਰੋਗਰਾਮ ਨੂੰ ਹੋਸਟ ਕਰਦੇ ਆ, ਸੋ ਤਲਵਾਰ ਸਾਹਿਬ ਦਾ ਵੀ ਆਪਾਂ ਸਵਾਗਤ ਕਰਦੇ ਆ। ਤਲਵਾਰ ਸਾਹਿਬ, ਹੱਸਦਾ ਪੰਜਾਬ ਤੁਹਾਡੇ ਰੇਡੀਓ ਦੇ ਵਿਚ ਤੁਹਾਡਾ ਹੀ ਸਵਾਗਤ ਹੈ।
ਬਹੁਤ ਬਹੁਤ ਮਿਹਰਬਾਨੀ ਲੱਡਾ ਭਾਜੀ, ਔਰ ਮੇਰੇ ਵੱਲੋਂ ਵੀ ਹੱਸਦਾ ਪੰਜਾਬ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਪਿਆਰ ਭਰਿਆ ਨਿੱਘਾ ਸਤਿ ਸ੍ਰੀ ਅਕਾਲ, ਨਮਸਤੇ ਅਦਾਬ। ਉਮੀਦ ਕਰਦੇ ਆ ਕਿ ਤੁਸੀਂ AM 770 ਨੂੰ ਟਿਊਨ ਇਨ ਕਰ ਚੁੱਕੇ ਹੈਗੇ ਹੋ, ਔਰ ਹੱਸਦਾ ਪੰਜਾਬ ਲੈ ਕੇ ਸਾਡੀ ਟੀਮ ਜਿਹੜੀ ਹੈਗੀ ਹੈ ਜੀ ਉਹ ਹਾਜ਼ਰ ਹੋ ਚੁੱਕੀ ਹੈਗੀ ਆ। ਅੱਜ ਦਾ ਵੈਦਰ ਬੜਾ ਅੱਛਾ ਚੱਲ ਰਿਹਾ ਹੈਗਾ, ਬਾਹਰ ਧੁੱਪ ਨਿਕਲੀ ਹੈਗੀ ਆ, ਔਰ ਟੈਂਪਰੇਚਰ ਜਿਹੜਾ ਫੀਲ ਲਾਈਕ -4 ਦੇ ਵਿਚ ਹੈਗਾ, ਲੇਕਿਨ ਅਗਲੇ 3-4 ਦਿਨ ਤੁਸੀਂ ਜਿਹੜੀ ਸਨਸ਼ਾਈਨ ਹੈਗੀ ਆ ਇਹਨੂੰ ਇੰਜੋਏ ਕਰ ਸਕਦੇ ਹੋ, ਔਰ ਨਾਲ ਦੀ ਨਾਲ ਆਪਾਂ ਗੱਲਬਾਤਾਂ ਕਰਦੇ ਹੈਗੇ ਆ, ਔਰ ਅਗਲੇ ਕੁਝ ਸਮੇਂ ਬਾਅਦ ਫਿਰ ਅਸੀਂ ਪੰਜਾਬ ਤੋਂ ਜਿਹੜੀਆਂ ਹੈਗੀਆਂ ਜੀ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਨਾਲ ਦੀ ਨਾਲ ਸਿਟੀ ਆਫ ਬਰੈਂਪਟਨ ਦੇ ਵਿਚ ਜਿਹੜਾ ਇਕ ਬਹੁਤ ਹੀ ਇੰਪੋਰਟੈਂਟ ਮੁੱਦਾ ਗਰਮਾਇਆ ਹੋਇਆ ਹੈਗਾ, ਜਿਹੜਾ RRL ਪ੍ਰੋਗਰਾਮ ਹੈਗਾ ਆ, ਲਾਇਸੈਂਸਿੰਗ ਵਾਲਾ ਜਿਹੜਾ ਪ੍ਰੋਗਰਾਮ ਹੈਗਾ, ਉਹਦੇ ਉਤੇ ਅਸੀਂ ਜਿਹੜੀ ਪਟੀਸ਼ਨ ਪਾਈ ਹੋਈ ਹੈਗੀ ਆ ਉਨ੍ਹਾਂ ਦੇ ਜਿਹੜੇ ਨੁਮਾਇੰਦੇ ਹੈਗੇ ਆ ਉਨ੍ਹਾਂ ਨੂੰ ਅਸੀਂ ਆਨ ਏਅਰ ਕਰਾਂਗੇ ਤੇ ਗੱਲਬਾਤ ਕਰਾਂਗੇ ਉਨ੍ਹਾਂ ਦੇ ਨਾਲ ਬਈ ਇਹ ਕੀ ਮਸਲਾ ਹੈਗਾ ਆ, ਔਰ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਤਕਰੀਬਨ 7,000 ਤੋਂ ਜ਼ਿਆਦਾ ਜਿਹੜੇ ਬਰੈਂਪਟਨ ਦੇ ਵਸਨੀਕ ਹੈਗੇ ਨੇ ਉਨ੍ਹਾਂ ਨੇ ਇਸ ਦੇ ਖਿਲਾਫ਼ ਦੇ ਵਿਚ ਆਵਾਜ਼ ਜਿਹੜੀ ਹੈਗੀ ਆ ਉਹ ਚੱਕੀ ਹੈਗੀ ਆ। ਸੋ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਤੁਸੀਂ ਜੁੜੇ ਰਹਿਣਾ ਹੈਗਾ ਆ ਹੱਸਦਾ ਪੰਜਾਬ ਦੇ ਨਾਲ, ਤੇ ਸਾਡਾ ਸਟੂਡੀਓ ਦਾ ਨੰਬਰ 905-416-930-1111
ਤੇ ਤੁਸੀਂ ਸਾਡੇ ਨਾਲ ਕੋਈ ਵੀ ਸਾਂਝ ਪਾਉਣੀ ਆ ਤਾਂ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ, ਕਿਉਂਕਿ ਗੱਲਬਾਤ ਜਦੋਂ ਆਪਾਂ ਕਿਸੇ ਵੀ ਟੌਪਿਕ ਤੇ ਕਰਦੇ ਆ ਤਾਂ ਉਹ ਇੱਕ ਦੂਜੇ ਦੇ ਨਾਲ ਸਾਂਝ ਜ਼ਰੂਰ ਪੈਣੀ ਚਾਹੀਦੀ ਹੈ ਸੋਲ ਸਾਹਿਬ, ਕਿਉਂਕਿ ਜਦੋਂ ਆਪਾਂ ਕੋਈ ਟੌਪਿਕ ਜਿਵੇਂ ਹੁਣ ਪਵਨ ਜੀ ਨੇ ਦਸਿਆ ਕਿ ਕਈ ਇਦਾਂ ਦੇ ਸੰਵੇਦਨਸ਼ੀਲ ਮੁੱਦੇ ਹੁੰਦੇ ਆ ਜਿਨ੍ਹਾਂ ਦੇ ਉਪਰ ਆਪਸ ਦੇ ਵਿਚ ਵਿਚਾਰ ਚਰਚਾ ਕਰਨੀ ਬੜੀ ਜ਼ਰੂਰੀ ਹੁੰਦੀ ਆ। ਹੁਣ ਬੜੇ ਲੋਕ ਕਹਿੰਦੇ ਯਾਰ ਵੀ ਤੁਸੀਂ ਆਪਸ ਦੇ ਵਿਚ ਗੱਲਾਂ ਕਰਦੇ ਇਹਦਾ ਫਾਇਦਾ ਕੀ ਹੋਣਾ, ਪਰ ਜੇ ਇਹ ਸੋਚਦੇ ਹੁੰਦੇ ਤਾਂ ਦਿੱਲੀ ਦੇ ਵਿਚ ਕਿਸਾਨ ਜਾ ਕੇ ਬੈਠੇ ਸੀ ਤੇ ਉਨ੍ਹਾਂ ਨੇ ਧਰਨਾ ਲਾਇਆ ਸੀ ਤੇ ਉਹ ਵੀ 1 ਸਾਲ ਚੱਲਿਆ, ਕਿਤੇ ਸਾਲ ਬਾਅਦ ਕਿਤੇ ਨਾ ਕਿਤੇ ਉਹ ਫਤਿਹ ਹੋ ਕੇ ਮੁੜੇ ਆ, ਚੋ ਕੀ ਉਹਦੇ ਚ ਉਨ੍ਹਾਂ ਨੂੰ ਮਿਲਿਆ ਕੀ ਨਹੀਂ ਮਿਲਿਆ, ਪਰ ਕਿਤੇ ਨਾ ਕਿਤੇ ਇੱਕ ਜਿੱਤ ਦਾ ਜਸ਼ਨ ਜਿਹੜਾ ਹੁੰਦਾ ਤੇ ਜਾਂ ਜੋਸ਼ ਹੈ ਕਿਵੇਂ ਬੈਰੀਗੇਟਰਾਂ ਨੂੰ ਤੋੜ ਕੇ ਉੱਥੇ ਤੱਕ ਪਹੁੰਚੇ। ਸੋ ਸੇਮ ਇਸ ਤਰ੍ਹਾਂ ਹੀ ਜਦੋਂ ਆਪਣੇ ਸ਼ਹਿਰ ਦੇ ਵਿਚ ਵੀ ਕੋਈ ਇਦਾਂ ਦੇ ਮੁੱਦੇ ਆਉਂਦੇ ਆ ਨਿਕਲ ਕੇ ਤਾਂ ਕਿਤੇ ਨਾ ਕਿਤੇ ਫਿਰ ਆਪਾਂ ਨੂੰ ਵਿਚਾਰ ਚਰਚਾਵਾਂ ਕਰਨੀਆਂ ਜ਼ਰੂਰੀ ਹੁੰਦੀਆਂ।
ਬਿਲਕੁਲ ਪਰਮਜੀਤ, ਜਿਸ ਤਰ੍ਹਾਂ ਪਵਨ ਭਾਜੀ ਨੇ ਕਿਹਾ, ਇਹਨਾਂ ਤੋਂ ਮੈਂ ਬਾਤ ਕਰਦਾ ਹੁੰਦਾ ਸਾਰੇ ਪਾਸੇ ਵੀ ਇਹ ਜਿੱਥੇ ਵੀ ਕੋਈ ਆਪਣੀ ਕਮਿਊਨਿਟੀ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਇਹ ਪਹੁੰਚੇ ਹੁੰਦੇ ਆ ਉਥੇ, ਬਹੁਤ ਵਧੀਆ ਗੱਲ ਹੈ। ਅਸੀਂ ਨਹੀਂ ਜਾ ਸਕਦੇ ਰਾਈਟ, ਕਿਉਂ ਰੁਝੇਵਿਆਂ ਦਾ ਕਰਕੇ, ਕਿਉਂ ਭਾਜੀ ਹੋਣੀ ਵੀ ਟਾਈਮ ਕੱਢਣਾ ਬਹੁਤ ਔਖਾ ਰਾਈਟ, ਤੇ ਇਹਨਾਂ ਨੇ ਬਹੁਤ ਵਧੀਆ ਆਹ ਜਿਹੜਾ ਟੌਪਿਕ ਦੱਸਿਆ ਵੀ ਆ ਆਪਣਾ ਬੇਸਮੈਂਟਾਂ ਦੀ ਜਿਹੜੀ ਆ ਲਾਇਸੈਂਸਿੰਗ ਦੀ ਪਟੀਸ਼ਨ ਪਾਈ ਹੋਈ ਆ ਤੇ ਉਹਦੇ ਮੁੱਦੇ ਤੇ ਜ਼ਰੂਰ ਗੱਲ ਕਰਨੀ ਬਣਦੀ ਆ, ਕਿਉਂ ਹਰ ਇੱਕ ਬੰਦਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਰਾਈਟ, ਬਈ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਪੜੋ ਜਾਂ ਦੇਖੋ ਕੁਛ ਵੀ ਰਾਈਟ, ਮੋਸਟਲੀ ਆਪਣੇ ਲੋਕਾਂ ਨੇ ਰੇਡੀਓ ਲਾਇਆ ਹੁੰਦਾ ਆ ਤੇ ਇਹ ਮੁੱਦਾ ਜ਼ਰੂਰ ਬਹੁਤ ਵਧੀਆ ਆ। ਹਾਂਜੀ, ਇਹ ਤੇ ਵਿਚਾਰ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਪਵਨ ਜੀ ਨੇ ਕਿਹਾ।
ਜੀ ਬਿਲਕੁਲ ਪਵਨ ਭਾਜੀ, ਸੋ ਮੈਂ ਚਾਹਾਂਗਾ ਕਿ ਉਸ ਤੋਂ ਬਾਅਦ ਹਲ ਜਿਹੜਾ ਹਲ ਦਾ ਹੈਂਡਲ ਆ ਤੁਹਾਡੇ ਹੱਥ ਮੈਂ ਫੜਾ ਦੇਣਾ, ਉਹਦੇ ਉਸ ਤੋਂ ਪਹਿਲਾਂ ਦੇਖੋ ਥੋੜਾ ਜਿਹਾ ਟੇਸਟ ਆਪਣਾ ਆਪਣਾ ਹਰੇਕ ਦਾ ਹੁੰਦਾ, ਮੇਰਾ ਰੇਡੀਓ ਕਰਨ ਦਾ ਸਟਾਈਲ ਥੋੜਾ ਹੋਰ ਹੈ, ਤੁਹਾਡਾ ਹੋਰ ਹੈ,
ਤੁਸੀਂ ਪ੍ਰੋਫੈਸ਼ਨਲ ਸਿੱਖਦੇ ਆ।
ਨਹੀਂ ਨਹੀਂ ਪਵਨ ਜੀ, ਪ੍ਰੋਫੈਸ਼ਨਲ ਤਾਂ ਕੋਈ ਵੀ ਨਹੀਂ ਹੁੰਦਾ ਜੀ, ਸਾਰੇ ਹੋਰ ਬੰਦਾ ਸਿੱਖਦਾ ਰਹਿੰਦਾ, ਸੋਢੀ ਸਾਹਿਬ ਦਾ ਆਪਣਾ ਇੱਕ ਟੋਨ ਤੇ ਟੇਸਟ ਹੈ। ਸੋ ਇੱਕ ਛੋਟਾ ਜਿਹਾ ਗੀਤ ਪਲੇ ਕਰਦੇ ਜੀ, ਫਿਰ ਉਸ ਤੋਂ ਬਾਅਦ ਇਸ ਮੁੱਦੇ ਦੇ ਉੱਪਰ ਜਿੱਥੇ ਗੱਲਬਾਤ ਕਰਾਂਗੇ ਪੰਜਾਬ ਵੀ ਚੱਲਾਂਗੇ, ਪੰਜਾਬ ਤੋਂ ਜਿੱਥੇ ਪਵਨ ਜੀ ਨੇ ਦੱਸਿਆ ਕਿ ਜੋ ਨਿਊਜ਼ ਦੀ ਆਪਾਂ ਅਪਡੇਟ ਲੈਣੀ ਉਹ ਵੀ ਤੁਹਾਡੇ ਨਾਲ ਸਾਂਝ ਹੋਊਗੀ, ਤੇ ਆਪਣੇ ਸ਼ਹਿਰ ਦੀਆਂ ਲੋਕਲ ਖਬਰਾਂ ਦੇ ਉੱਪਰ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਇਹ ਇੱਕ ਗੀਤ ਲੈਂਦੇ ਜੀ, ਫਿਰ ਉਸ ਤੋਂ ਬਾਅਦ ਕਰਦੇ ਜੀ ਅਗਲੀ ਗੱਲਬਾਤ।
ਕਈਆਂ ਦੀ ਦਰਦ ਜੀ ਉੱਠੀ ਐ ਵੱਟ ਚੜਿਆ ਲੱਗਦਾ ਏ, ਆ ਗੌਰ ਕਰੀ ਜੱਟੀਏ ਨੀ ਕੁਝ ਫੜਿਆ ਲੱਗਦਾ ਏ, ਲਿੰਕ ਛੇਤੀ ਤੋੜ ਗਏ ਕੰਨਾਂ ਦੇ ਕੱਚੇ ਨੇ, ਛੱਡ ਰਹਿਣ ਦੇ ਤੂੰ ਮਿੱਠੀਏ ਇਹ ਵੀ ਆਪਣੇ ਹੀ ਬੱਚੇ ਨੇ, ਬਦਬੋ ਜੀ ਆਈ ਐ ਮੇਰੇ ਆਪਣੇ ਮੱਚੇ ਨੇ, ਛੱਡ ਰਹਿਣ ਦੇ ਤੂੰ ਜੱਟੀਏ ਇਹ ਵੀ ਆਪਣੇ ਹੀ ਬੱਚੇ ਨੇ, ਮੇਰੇ ਐਂਟੀ ਹੋ ਗਏ ਨੇ ਮੇਰੇ ਆਪਣੇ ਪਾਲੇ ਨੀ, ਆ ਜ਼ਿੰਦਗੀ ਦੇ ਪਲ ਮੈਂ ਜਿੰਨਾ ਲਈ ਗਾਲੇ ਨੀ, ਮੈਂ ਮਿਹਨਤ ਕੀਤੀ
ਜੀ। ਦੋਸਤੋ ਤੁਸੀਂ ਜੁੜੇ ਹੋ ਏ ਐਮ 770 ਦੇ ਨਾਲ, ਮੈਂ ਤੁਹਾਡਾ ਦੋਸਤ ਤੇ ਹੋਸਟ ਪਵਨ ਤਲਵਾਰ, ਔਰ ਗੱਲਬਾਤ ਕਰ ਰਹੇ ਹਾਂ ਜੀ। ਅੱਜ ਸਾਡੇ ਨਾਲ ਸਾਡੇ ਵਿਹੜ ਦੇ ਵਿਚ ਸ਼ਾਮਲ ਹੈਗੇ ਨੇ ਜੀ ਸਾਡੇ ਵੱਡੇ ਵੀਰ ਸੋਲ ਸਾਹਿਬ, ਔਰ ਤੁਹਾਡੇ ਨਾਲ ਵੀ ਅਸੀਂ ਸਾਂਝ ਪਾਵਾਂਗੇ ਹਮੇਸ਼ਾ ਦੀ ਤਰ੍ਹਾਂ। ਸਾਡਾ ਸਟੂਡੀਓ ਦਾ ਨੰਬਰ 416-930-1111 ਦੇ ਉਤੇ ਗੱਲਬਾਤ ਜਿਹੜੀ ਹੈਗੀ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿਚ ਸਾਂਝ ਪਾ ਸਕਦੇ ਹੋ। ਔਰ ਪੰਜਾਬ ਤੋਂ ਆਪਾਂ ਕੁਝ ਖਬਰਾਂ ਲੈਂਦੇ ਹੈਗੇ ਜੀ, ਪੰਜਾਬ ਦੀਆਂ ਜਿਹੜੀਆਂ ਕੁਝ ਹੈਡਲਾਈਨਸ ਆ ਰਹੀਆਂ ਹੈਗੀਆਂ, ਔਰ ਸੁਖਬੀਰ ਬਾਦਲ ਸਾਹਿਬ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਆ ਜੀ ਉਹ ਸ਼ੁਰੂ ਕਰ ਦਿੱਤੀ ਗਈ ਆ, ਔਰ 1 ਫਰਵਰੀ ਨੂੰ ਅਟਾਰੀ ਤੋਂ ਇਹ ਯਾਤਰਾ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਗਈ, ਔਰ ਕੱਲ ਇਹ ਜਿਹੜੀ ਯਾਤਰਾ ਹੈਗੀ ਆ ਉਹ ਮਜੀਠੀਆ ਹਲਕੇ ਦੇ ਵਿਚ ਪਹੁੰਚੀ, ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਹੁਣਾਂ ਨੇ ਕਾਫ਼ੀ ਜ਼ੋਰਦਾਰ ਉਨ੍ਹਾਂ ਦਾ ਸਵਾਗਤ ਜਿਹੜਾ ਹੈਗਾ ਕੀਤਾ। ਔਰ ਦੱਸੀ ਜਾ ਰਹੀ ਹੈਗੀ ਗੱਲ ਕਿ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿਚ ਜਿਹੜਾ 2024 ਦੀਆਂ ਵੋਟਾਂ ਆ ਰਹੀਆਂ ਨੇ ਉਹਨੂੰ ਲੈ ਕੇ ਕੀਤੀ ਜਾ ਰਹੀ ਆ, ਕਿਉਂਕਿ ਅਕਾਲੀ ਦਲ ਬਾਦਲ ਜਿਹੜਾ ਹੈਗਾ ਜੀ 10 ਸਾਲ ਉਹਨੇ ਪੰਜਾਬ ਦੇ ਵਿਚ ਰਾਜ ਕੀਤਾ, ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਾਂਗਰਸ ਸਰਕਾਰ ਜਦੋਂ ਬਣੀ ਕੈਪਟਨ ਸਰਕਾਰ, ਤੇ ਹੁਣ ਇਸ ਵੇਲੇ ਦੁਬਾਰਾ 2024 ਦੇ ਵਿਚ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਜੀ ਉਹ ਹੋਣਗੀਆਂ। ਔਰ ਆਮ ਆਦਮੀ ਪਾਰਟੀ ਇਸ ਵੇਲੇ ਸਿੱਧੀ ਸਿੱਧੀ ਜਿਹੜੀ ਟੱਕਰ ਹੈਗੀ ਆ ਉਹ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਜੀ ਉਨ੍ਹਾਂ ਨੂੰ ਕਰਨ ਜਾ ਰਹੀ ਹੈਗੀ ਆ। ਸੋ ਇਸ ਕਰਕੇ ਅਕਾਲੀ ਦਲ ਵੀ ਆਪਣਾ ਜਿਹੜਾ ਹੈਗਾ ਸਿਆਸੀ ਜਿਹੜੀ ਜ਼ਮੀਨ ਹੈਗੀ ਆ ਉਨ੍ਹਾਂ ਨੂੰ ਦੁਬਾਰਾ ਸਮੇਟਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਆਪਣੇ ਜਿਹੜਾ ਵਰਕਰ ਹੈਗਾ ਆ ਜਿਹੜਾ ਜ਼ਮੀਨੀ ਵਰਕਰ ਹੈਗਾ ਆ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਜਿਹੜੀ ਇਕ ਯਾਤਰਾ ਹੈਗੀ ਆ ਉਹ ਕੱਢੀ ਜਾ ਰਹੀ ਹੈਗੀ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਅਕਾਲੀ ਦਲ ਵੀ ਚਾਹੁੰਦਾ ਆ ਕਿ ਕਿਤੇ ਨਾ ਕਿਤੇ ਉਹਦੀ ਜਿਹੜੀ ਹਿੱਸੇਦਾਰੀ ਹੈਗੀ ਆ ਲੋਕ ਸਭਾ ਦੇ ਵਿਚ ਹੋਵੇ ਔਰ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਜਿਹੜਾ ਹੱਕ ਹੈਗਾ ਆ ਜਾਂ ਇਕ ਅੱਧੀ ਸੀਟ ਜੋ ਵੀ ਉਹ ਚਾਹੁੰਦੇ ਨੇ ਉਸ ਹਿਸਾਬ ਦੇ ਨਾਲ ਉਹ ਅੱਗੇ ਚੱਲ ਕੇ ਕੋਈ ਨਾ ਕੋਈ ਦਿੱਲੀ ਉਨ੍ਹਾਂ ਦੀ ਆਵਾਜ਼ ਜ਼ਰੂਰ ਚੁੱਕਦਾ ਹੋਵੇਗਾ। ਆਪਾਂ ਨੂੰ ਪਤਾ ਹੈਗਾ ਕਿ ਸਮੇਂ ਸਮੇਂ ਦੇ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਸਾਹਿਬ ਔਰ ਸੁਖਬੀਰ ਸਾਹਿਬ ਬਾਦਲ ਉਹ ਆਪ ਵੀ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਜੀ ਉਹ ਰਹਿ ਚੁੱਕੇ ਨੇ ਤੇ ਪੰਜਾਬ ਦੇ ਮਸਲਿਆਂ ਨੂੰ ਉਥੇ ਚੁੱਕ ਚੁੱਕੇ ਨੇ ਲੇਕਿਨ ਇਸ ਵੇਲੇ ਗੱਲਬਾਤ ਜਿਹੜੀ ਹੈਗੀ ਆ ਜੀ ਉਹ ਚੱਲ ਰਹੀ ਆ 2024 ਦੀ ਲੋਕ ਸਭਾ ਚੋਣਾਂ ਦੇ ਵਿਚ ਔਰ ਦੂਜੀ ਵੱਡੀ ਖ਼ਬਰ ਜਿਹੜੀ ਆ ਉਹ ਆਪਾਂ ਨੂੰ ਪਤਾ ਹੈ ਕਿ ਈਡੀ ਦੇ ਵੱਲੋਂ 5 ਵਾਰ ਕੇਜਰੀਵਾਲ ਸਾਹਿਬ ਨੂੰ ਸੰਮਨ ਜਿਹੜੇ ਹੈਗੇ ਜੀ ਉਹ ਭੇਜੇ ਗਏ ਸਨ ਲੇਕਿਨ ਬਾਰ ਬਾਰ ਸੰਮਨਸ ਨੂੰ ਜਿਹੜਾ ਹੈਗਾ ਜੀ ਇਗਨੋਰ ਕਰਕੇ ਔਰ ਉਨ੍ਹਾਂ ਨੇ ਇੱਥੋਂ ਤੱਕ ਕਿ ਕਹਿ ਦਿੱਤਾ ਕਿ ਇਹ ਜਿਹੜੇ ਸੰਮਨਸ ਹੈਗੇ ਨੇ ਉਹ ਗੈਰ ਕਾਨੂੰਨੀ ਹੈਗੇ ਆ ਔਰ ਬੀਜੇਪੀ ਮੈਨੂੰ ਜਿਹੜਾ ਹੈਗਾ ਜੀ ਉਹ ਟਾਰਗੇਟ ਕਰ ਰਹੀ ਆ ਤੇ ਇਸ ਕਰਕੇ ਔਰ ਇਸ ਤੋਂ ਬਾਅਦ ਫਿਰ ਪਿਛਲੇ ਦਿਨੀ ਜਿਹੜਾ ਚੰਡੀਗੜ੍ਹ ਦੀ ਮੇਅਰ ਦਾ ਚੁਣਾਵ ਜਿਹੜਾ ਹੋਇਆ ਔਰ ਉਹਦੇ ਵਿਚ ਕਾਫ਼ੀ ਜ਼ਿਆਦਾ ਉਣਤਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਔਰ ਕਿਸੇ ਵੇਲੇ ਤਾਂ ਲੱਗਦਾ ਸੀਗਾ ਕਿ ਬਹੁਮਤ ਜਿਹੜਾ ਹੈਗਾ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ ਜਿਹੜੇ ਉਨ੍ਹਾਂ ਦੇ ਕੌਂਸਲਰ ਹੈਗੇ ਨੇ ਉਹ ਬਣਾ ਲੈਣਗੇ ਲੇਕਿਨ ਐਨ ਵਕਤ ਤਕਰੀਬਨ 7 ਵੋਟਾਂ ਦੇ ਖਰਾਬ ਹੋਣ ਦੇ ਨਾਲ ਜਾਂ ਕੈਂਸਲ ਹੋਣ ਦੇ ਨਾਲ ਜਿਹੜਾ ਮੇਅਰ ਹੈਗਾ ਆ ਉਹ ਬੀਜੇਪੀ ਨੇ ਆਪਣਾ ਚੰਡੀਗੜ੍ਹ ਦੇ ਵਿਚ ਬਣਾਇਆ ਜਿਹਦਾ ਜ਼ੋਰਦਾਰ ਪ੍ਰਦਰਸ਼ਨ ਜਿਹੜਾ ਹੈਗਾ ਆ ਉਹ ਦਿੱਲੀ ਬੀਜੇਪੀ ਦਫ਼ਤਰ ਦੇ ਸਾਹਮਣੇ ਕੀਤਾ ਗਿਆ ਜਿਹਦੇ ਵਿਚ ਜ਼ੋਰ ਸ਼ੋਰ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹਿੱਸਾ ਲਿਆ ਔਰ ਨਾਲ ਦੀ ਨਾਲ ਬੀਜੇਪੀ ਦੇ ਵਰਕਰ ਜਿਹੜੇ ਹੈਗੇ ਆ ਉਹ ਉਥੇ ਆਮਣੋ ਸਾਹਮਣੇ ਹੋਏ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਚੱਲਦੀਆਂ ਹੈਗੀਆਂ ਨੇ ਔਰ ਉਸ ਪ੍ਰਦਰਸ਼ਨ ਦੇ ਦੌਰਾਨ ਕਾਫੀ ਵੱਡਾ ਬਿਆਨ ਜਿਹੜਾ ਹੈਗਾ ਆ ਉਹ ਭਗਵੰਤ ਮਾਨ ਸਾਹਿਬ ਵੱਲੋਂ ਦਿੱਤਾ ਗਿਆ ਕਿ ਬੀਜੇਪੀ ਨੇ ਜਿਹੜਾ ਹੈਗਾ ਲੋਕਤੰਤਰ ਦਾ ਘਾਣ ਚੰਡੀਗੜ੍ਹ ਦੀ ਮੇਅਰ ਦੀ ਚੋਣ ਦੇ ਵਿਚ ਕੀਤਾ। ਸੋ ਇਹ ਗੱਲ ਦੇਖਣੀ ਪਵੇਗੀ ਕਿ ਕਿਸੇ ਤਰੀਕੇ ਦੇ ਨਾਲ ਸਾਨੂੰ ਪਤਾ ਹੈਗਾ ਕਿ ਇਸ ਵੇਲੇ ਭਾਨਾ ਸਿੱਧੂ ਦਾ ਜਿਹੜਾ ਮਸਲਾ ਹੈਗਾ ਆ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿਚ ਗਰਮਾਇਆ ਹੋਇਆ ਆ ਔਰ ਵੱਡੇ ਵੱਡੇ ਜਿਹੜੇ ਲੀਡਰ ਹੈਗੇ ਨੇ ਪੰਜਾਬ ਦੇ ਸਿਆਸੀ ਲੀਡਰ ਗੱਲਬਾਤ ਕਰੀਏ ਸੁਖਪਾਲ ਸਿੰਘ ਖਹਿਰਾ ਦੀ ਔਰ ਸਿਮਰਜੀਤ ਸਿੰਘ ਮਾਨ ਦੀ ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਸਾਬਕਾ ਐਮ ਪੀ ਉਨ੍ਹਾਂ ਨੇ ਵੀ ਜਿਹੜਾ ਜੀ ਇਹਦੇ ਉਤੇ ਆਪਣਾ ਸਮਰਥਨ ਉਨ੍ਹਾਂ ਨੂੰ ਜਾਰੀ ਕੀਤਾ ਹੈਗਾ ਆ ਔਰ ਪਿਛਲੇ ਦਿਨੀ ਸਿੱਧੂ ਮੂਸੇਵਾਲਾ ਦੇ ਜਿਹੜੇ ਮਾਤਾ ਜੀ ਹੈਗੇ ਆ ਉਨ੍ਹਾਂ ਨੇ ਵੀ ਜਿਹੜਾ ਆਪਣਾ ਸਮਰਥਨ ਦਿੰਦਿਆਂ ਹੋਇਆ ਕਿਹਾ ਕਿ ਤੂੰ ਬਈ ਡੋਲੀ ਨਾ ਅਸੀਂ ਤੇਰੇ ਨਾਲ ਹੈਗੇ ਆ। ਸੋ ਇਸ ਵੇਲੇ ਮੈਨੂੰ ਲੱਗਦਾ ਹੈਗਾ ਕਿ ਪੰਜਾਬ ਦੇ ਵਿਚ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਵਾਰੀ ਉਹ ਮਾਹੌਲ ਜਿਹੜਾ ਪੰਜਾਬ ਦੇ ਵਿਚ ਸਿਰਜਿਆ ਗਿਆ ਜਿਹੜਾ ਇਕ ਵੇਲੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਿਰਜਿਆ ਗਿਆ ਸੀਗਾ ਕਿਉਂਕਿ ਜਿਹੜਾ ਨੌਜਵਾਨੀ ਹੈਗੀ ਆ ਉਹ ਇਕ ਵਾਰੀ ਫਿਰ ਤੋਂ ਪੰਜਾਬ ਦੇ ਵਿਚ ਨਿਕਲ ਕੇ ਸੜਕਾਂ ਤੇ ਆਈ ਆ ਔਰ ਆਪਾਂ ਨੂੰ ਪਤਾ ਕਿ ਵੱਖਰੇ ਵੱਖਰੇ ਪ੍ਰਦਰਸ਼ਨ ਦੇ ਵਿਚ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਿਲੀਆਂ ਨੇ ਦੇਖਣ ਨੂੰ ਔਰ ਗੱਲਬਾਤ ਕਰਦੇ ਹਾਂ ਆਪਾਂ ਸਾਡੇ ਨਾਲ ਸਟੂਡੀਓ ਦੇ ਵਿਚ ਬੈਠੇ ਨੇ ਸੋਲ ਸਾਹਿਬ ਜਿਵੇਂ ਆਪਾਂ ਨੂੰ ਪਤਾ ਆਪਾਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਕੋਲ ਸਾਰੀ ਖ਼ਬਰ ਇੱਥੇ ਪਹੁੰਚ ਜਾਂਦੀ ਆ ਔਰ ਭਾਨਾ ਸਿੱਧੂ ਕਾਫੀ ਵਾਰ ਇਸ ਗੱਲ ਦੇ ਵਿਚ ਕਹਿੰਦੇ ਨੇ ਕਿ ਥੋੜਾ ਜਿਹਾ ਵੈਸੇ ਤਿੱਖਾ ਬੋਲਦੇ ਆ ਲੇਕਿਨ ਜਿਹੜੀਆਂ ਜ਼ਮੀਨੀ ਮਸਲੇ ਹੈਗੇ ਨੇ ਜਾਂ ਲੋਕਾਂ ਦੇ ਜਿਹੜੇ ਮਸਲੇ ਹੈਗੇ ਆ ਉਹਦੇ ਉੱਤੇ ਬੋਲਦੇ ਹੈਗੇ ਨੇ ਤੇ ਪੰਜਾਬ ਦੇ ਵਿਚ ਇਸ ਵੇਲੇ ਉਹ ਰੁਟੀਨ ਚੱਲਦੀ ਪਈ ਆ ਕਿ ਚਾਹੇ ਭਾਨਾ ਸਿੱਧੂ ਆ ਚਾਹੇ ਸੁਖਪਾਲ ਸਿੰਘ ਖਹਿਰਾ ਹੈਗੇ ਨੇ ਲੋਕਾਂ ਦਾ ਕਹਿਣਾ ਹੈਗਾ ਆ ਕਿ ਜਿਹੜੀ ਆਮ ਆਦਮੀ ਦੀ ਆਵਾਜ਼ ਹੈਗੀ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ।
ਪਵਨ ਭਾਜੀ ਵੀ ਕੁਛ ਦਿਨਾਂ ਤੋਂ ਕਾਫੀ ਇਹ ਮੁੱਦਾ ਜਿਹੜਾ ਗਰਮਾਇਆ ਆ ਉੱਥੇ ਪੰਜਾਬ ਦੇ ਵਿਚ ਤੇ ਬਿਲਕੁਲ ਜੀ ਉਹ ਭਾਨੇ ਸਿੱਧੂ ਦੇ ਬਾਰੇ ਆਪਾਂ ਸੁਣਦੇ ਰਹਿੰਦੇ ਹਾਂ ਰਾਈਟ ਤੇ ਥੋੜਾ ਜਿਹਾ ਤਿੱਖਾ ਬੋਲ ਜਾ ਥੋੜਾ ਜ਼ਿਆਦਾ ਬੋਲ ਜਾਂਦਾ ਚਲੋ ਬੰਦਾ ਸਿੱਖਦਾ ਹੈ ਜੀ ਹੌਲੀ ਹੌਲੀ ਸਮਝ ਲਓ ਵੀ ਰਾਜਨੀਤੀ ਦੇ ਵਿਚ ਉਹ ਵੀ ਪੈਰ ਰੱਖਿਆ ਉਹਨੇ ਪਹਿਲਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਚਲੋ ਜੇ ਵਧੀਆ ਸਿੱਖੂਗਾ ਤੇ ਸਾਰੇ ਚੰਗਾ ਕਹਿਣਗੇ ਉਹਨੂੰ ਤੇ ਦੂਜਾ ਪਵਨ ਜੀ ਆਪਣੇ ਜਿਸ ਤਰ੍ਹਾਂ ਜਿਹੜੇ ਉਹ ਕੰਮ ਕਰਦਾ ਸੀ ਜਿਹਦੇ ਅਕੋਰਡਿੰਗਲੀ ਉਹਨੂੰ ਪਹਿਲਾਂ ਅੰਦਰ ਕੀਤਾ ਆ ਵੀ ਉਹ ਵੀ ਜਿਹੜੇ ਏਜੰਟਾਂ ਦੇ ਪੈਸੇ ਵਗੈਰਾ ਵਾਪਸ ਕਰਵਾਉਂਦਾ ਸੀਗਾ
ਜੀ,
ਇਹ ਕੰਮ ਸਰਕਾਰ ਦਾ ਜਾਂ ਪੁਲਿਸ ਦਾ ਆ ਉਹ, ਰਾਈਟ
ਜੀ।
ਚਲੋ ਜੇ ਉਹ ਬੰਦਾ ਮੂਹਰੇ ਹੋ ਕੇ ਕਰ ਰਿਹਾ, ਇਹਨਾਂ ਨੂੰ ਉਹਦੇ ਨਾਲ ਜਾਂ ਉਹਨੂੰ ਕਹਿਣਾ ਚਾਹੀਦਾ ਸੀ ਵੀ ਤੂੰ ਪਿੱਛੇ ਆ ਜਾ, ਸਾਨੂੰ ਤੁਸੀਂ ਕੰਪਲੇਂਟ ਕਰੋ, ਅਸੀਂ ਮੂਹਰੇ ਹੋ ਕੇ ਕਰਦੇ ਹਾਂ।
ਬਿਲਕੁਲ,
ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਭਾਨਾ ਸਿੱਧੂ ਕਰ ਰਿਹਾ ਸੀ
ਜੀ। ਬਿਲਕੁਲ,
ਪੈਸੇ ਮੰਡਵਾ ਰਿਹਾ ਸੀ ਉਹ ਲੋਕਾਂ ਦੇ, ਰਾਈਟ।
ਹਾਂਜੀ ਹਾਂਜੀ,
ਤੇ ਚਲੋ ਕੋਈ ਗਲਤੀ ਹੋਊਗੀ ਵੀ, ਪਰ ਹੁਣ ਦੇਖੋ ਉਹਨੂੰ ਉਸ ਕੇਸ ਦੇ ਵਿੱਚ ਉਹਨਾਂ ਨੇ ਚੱਕ ਕੇ ਅੰਦਰ ਕੀਤਾ, ਬਾਹਰ ਆਉਂਦਿਆਂ ਸਾਰੀ ਉੱਥੇ ਇੱਕ ਦੋ ਕੇਸ ਹੋਰ ਪਾ ਦਿੱਤੇ ਗਏ ਆ।
ਹਾਂਜੀ,
ਯਾਨੀ ਕਿ ਉਹ ਵੀ ਆਮ ਆਦਮੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉੱਥੇ
ਜੀ। ਔਰ ਬਿਲਕੁਲ ਉਹੀ ਗੱਲ ਹੈ ਕਿ ਦਰੁਸਤ ਹੈਗੀ ਨੀ, ਕਿਸੇ ਵੇਲੇ ਦੋਨੀ ਚੀਜ਼ਾਂ ਹੋ ਜਾਂਦੀਆਂ ਨੇ ਕਿ ਜਦੋਂ ਸਰਕਾਰ ਦਾ ਕਹਿਣਾ ਹੁੰਦਾ ਹੈ ਕਿ ਬਈ ਜਿਹੜਾ ਸਾਡਾ ਕੰਮ ਹੈਗਾ ਆ ਉਹ ਸਾਨੂੰ ਕਰ ਦਿਓ, ਲੇਕਿਨ ਜੇ ਅਗਰ ਸਰਕਾਰਾਂ ਸਮੇਂ ਸਿਰ ਆਪਣਾ ਕੰਮ ਕਰਦੀਆਂ ਹੋਣ ਤੇ ਫਿਰ ਇਦਾਂ ਦੇ ਸੋਸ਼ਲ ਐਕਟੀਵਿਸਟ ਜਿਹੜੇ ਹੈਗੇ ਆ ਉਹ ਜ਼ਿਆਦਾਤਰ ਨਹੀਂ ਆਉਣ। ਪਰ ਦੂਸਰੀ ਗੱਲ ਇਹ ਹੈਗੀ ਆ ਕਿ ਤੁਸੀਂ ਉਹ ਵੀ ਬੜਾ ਪੱਖ ਵਧੀਆ ਰੱਖਿਆ ਹੈਗਾ ਕਿ ਜੇ ਉਸ ਚੀਜ਼ ਨੂੰ ਨਾਲ ਲੈ ਕੇ ਰੱਖਿਆ ਜਾਵੇ, ਜੇ ਮੰਨ ਲਓ ਕਿਤੇ, ਕਿਉਂਕਿ ਭਾਨਾ ਸਿੱਧੂ ਦੀ ਆਵਾਜ਼ ਕਾਫੀ ਵੱਡੀ ਹੈ ਇਸ ਵੇਲੇ, ਕਹਿ ਸਕਦੇ ਹਾਂ ਕਿ ਉਹ ਜਦੋਂ ਵੀ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਵਿੱਚ ਵੀ ਤੇ ਕਿਸੇ ਵੀ ਪੁਲਿਸ ਅਫਸਰ ਸਾਹਿਬਾਨ ਨੂੰ ਜਾਂ ਕਿਸੇ ਇੰਡੀਵਿਜੁਅਲ ਬਿਜ਼ਨਸਮੈਨ ਨੂੰ ਫੋਨ ਦੇ ਉੱਤੇ ਗੱਲਾਂ ਬਾਤਾਂ ਕਰ ਲੈਂਦੇ ਨੇ, ਤੇ ਕੁਛ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਹੈਗਾ ਕਿ ਕੁਛ ਕੱਚੀਆਂ ਗੱਲਾਂ ਜਿਹੜੀਆਂ ਹੈਗੀਆਂ ਜੀ ਉਹ ਵੀ ਕਰ ਲੈਂਦੇ ਨੇ। ਲੇਕਿਨ ਉਹੀ ਗੱਲ ਹੈ ਕਿ ਥੋੜੀ ਜਿਹੀ ਪਰਪੱਕਤਾ ਅਜੇ ਕਹਿ ਸਕਦੇ ਹਾਂ ਕਿ ਉਹ ਜੇ ਹੋਰ ਕੱਢ ਲੈਣ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਖਸੀਅਤ ਹੈਗੀ ਆ ਉਹ ਹੋਰ ਜ਼ਿਆਦਾ ਨਿਖਰ ਕੇ ਆ ਸਕਦੀ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਆਪਾਂ ਲੱਖਾਂ ਸਧਾਣਾ ਉਹਨਾਂ ਦੀ ਜਿਹੜੀ ਉਹਨਾਂ ਦੀ ਗੱਲ ਕਰਨ ਦੀ ਸ਼ੈਲੀ ਹੈਗੀ ਆ ਉਹ ਥੋੜੀ ਜਿਹੀ ਵਧੀਆ ਹੈ। ਵਧੀਆ ਇਨ ਦਾ ਸੈਂਸ ਕਿ ਉਹ ਹਰੇਕ ਗੱਲ ਨੂੰ ਬੜੇ ਠਰਮੇ ਦੇ ਨਾਲ ਰੱਖ ਲਿਆ ਤੇ ਇਸ ਵੇਲੇ ਜਿਹੜਾ ਇੱਕ ਮੰਚ ਤਿਆਰ ਹੋਇਆ ਹੈਗਾ ਆ, ਔਰ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਦਾ ਫਾਇਦਾ ਆ ਉਹ ਕਿਤੇ ਨਾ ਕਿਤੇ, ਕਿਉਂਕਿ ਅਸੀਂ ਜਦੋਂ ਰਾਜਨੀਤਿਕ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹ ਕਹਿੰਦੇ ਕਿ ਇਹਦਾ ਜਿਹੜਾ ਫਾਇਦਾ ਹੈ ਨਾ ਉਹ ਆਪਾਂ ਨੂੰ ਲੱਗਦਾ ਹੈ ਕਿ ਇਹਦਾ ਨੁਕਸਾਨ ਭਗਵੰਤ ਮਾਨ ਸਰਕਾਰ ਨੂੰ ਹੋ ਰਿਹਾ।
ਬਿਲਕੁਲ ਜੀ, ਜਿਸ ਤਰ੍ਹਾਂ ਪਵਨ ਜੀ ਕਹਿੰਦੇ ਵੀ ਯੂਥ ਜਿਹੜੇ ਪਾਸੇ ਹੈਗਾ ਆ,
ਹਾਂਜੀ
ਰਾਈਟ, ਉਹ ਸਰਕਾਰ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਬੰਦਾ ਵੀ ਉਭਰ ਰਿਹਾ ਆ, ਰਾਈਟ,
ਹਾਂਜੀ,
ਵੀ ਇਹਨੂੰ ਖਤਮ ਕਰੀਏ ਤੇ ਇਹਦੇ ਮਗਰ ਕੋਈ ਨੀ ਉਠੂਗਾ। ਹੁਣ ਤੁਸੀਂ ਦੇਖ ਹੀ ਲਿਆ ਉਹਦੇ ਪਿੰਡ ਕਿੰਨਾ ਇਕੱਠ ਹੋਇਆ, ਸਾਰਾ ਮੋਸਟਲੀ ਯੂਥ ਸੀਗਾ।
ਹਾਂਜੀ,
ਇੱਕ ਦੋ ਮੈਂ ਵੀ ਨਿਊਜ਼ ਸੁਣੀ ਆ, ਮੁੰਡੇ ਮੇਰਾ ਖਿਆਲ ਵੀ ਹਿਮਾਚਲ ਤੋਂ ਇਧਰ ਕਸ਼ਮੀਰ ਏਰੀਆ ਉਧਰੋਂ ਚੱਲ ਕੇ ਆਏ ਆ ਉਹ, ਰਾਈਟ, ਉਹਨਾਂ ਦੀ ਮਦਦ ਲਈ ਵੀ, ਰਾਈਟ, ਤੇ ਇਹ ਚੀਜ਼ਾਂ ਆ ਵੀ ਇਹਨਾਂ ਨੂੰ ਡਰ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਵੀ ਸੁਖਬੀਰ ਬਾਦਲ ਪੰਜਾਬ ਬਚਾਓ ਰੈਲੀ ਕੱਢ ਰਿਹਾ,
ਹਾਂਜੀ,
ਤੇ ਜਦੋਂ ਇਹਨਾਂ ਦੇ ਹੱਥ ਸੀਗਾ ਸਾਰਾ ਕੁਛ ਉਦੋਂ ਇਹਨਾਂ ਨੇ ਪੰਜਾਬ ਕਿਉਂ ਨੀ ਬਚਾਇਆ ਜੀ?
ਜੀ ਬਿਲਕੁਲ, ਔਰ ਜੀ ਜੀ ਜੀ,
ਤੇ ਇੱਕ ਹੋਰ ਬੰਮ ਜੀ, ਜਿਸ ਤਰ੍ਹਾਂ ਹੁਣ ਇਹ ਨਿਕਲਿਆ, ਰਾਈਟ, ਹੁਣ ਤੁਸੀਂ ਕਹਿੰਦੇ ਵੋਟਾਂ, ਲੋਕ ਸਭਾ ਦੀ ਵੋਟਾਂ ਆ ਰਹੀਆਂ, ਰਾਈਟ,
ਹਾਂਜੀ,
ਤੇ ਕੀ ਗੱਲ ਵੀ ਜਿਸ ਤਰ੍ਹਾਂ ਭਗਵੰਤ ਮਾਨ ਨੇ, ਰਾਈਟ, ਵੀ ਪਹਿਲਾਂ ਇੱਕ ਕਿਸਮ ਦਾ ਵੀ ਬੇਵਕੂਫ ਬਣਾਉਣ ਵਾਲੇ ਗੱਲ ਹੈ ਆਪਣੇ ਲੋਕਾਂ ਨੂੰ, ਆਪਣੇ ਲੋਕ ਹੈਗੇ ਭੋਲੇ ਵੋਟਾਂ ਪਾ ਦਿੱਤੀਆਂ, ਰਾਈਟ, ਹੁਣ ਉਹੋ ਹੀ ਵੀਡੀਓ ਬਾਹਰ ਆ ਰਹੀ ਆ ਭਗਵੰਤ ਮਾਨ ਦੀਆਂ ਵੀ ਤੂੰ ਇੱਦਾਂ ਕਹਿੰਦਾ ਹੁੰਦਾ ਸੀ ਇਹ ਸਰਕਾਰ ਦਾ ਕੰਮ ਆ, ਹੁਣ ਤੂੰ ਕਿਉਂ ਨੀ ਕਰਦਾ, ਤੇਰੀ ਸਰਕਾਰ ਹੈ,
ਹਾਂਜੀ,
ਕੀ ਗੱਲ ਹੁਣ ਦੁਬਾਰਾ ਇਸ ਤਰ੍ਹਾਂ ਵੀ ਹੁਣ ਅਕਾਲੀ ਦਲ ਆਜੂਗਾ, ਕਾਂਗਰਸ ਆਜੂਗੀ, ਵੀ ਆਪਣੇ ਲੋਕ ਬਸ ਇਸ ਤਰ੍ਹਾਂ ਹੀ ਯੂਜ਼ ਹੁੰਦੇ ਰਹਿਣਗੇ ਕਿ ਕੋਈ ਚੇਂਜ ਆਊਗੀ ਆਉਣ ਵਾਲੇ ਟਾਈਮ?
ਬਹੁਤ ਵੱਡੀ ਗੱਲ ਤੁਸੀਂ ਕੀਤੀ ਹੈਗੀ ਆ, ਔਰ ਜਦੋਂ ਗੱਲ ਕਹਿੰਦੇ ਨਾ ਕਿ ਜਦੋਂ ਆਪਾਂ ਕੁਰਸੀ ਦੇ ਇਧਰਲੇ ਪਾਸੇ ਬੈਠੇ ਹਾਂ ਤੇ ਗੱਲਾਂ ਹੋਰ ਹੁੰਦੀਆਂ ਨੇ, ਜਦੋਂ ਕੁਰਸੀ ਦੇ ਦੂਜੇ ਪਾਸੇ ਬੈਠੋ ਤੇ ਗੱਲਾਂ ਹੋਰ ਹੁੰਦੀਆਂ ਨੇ, ਪਰ ਹੋਣੀਆਂ ਨਹੀਂ ਚਾਹੀਦੀਆਂ, ਕਿਉਂਕਿ ਜ਼ਮੀਨੀ ਹਕੀਕਤ ਦੇ ਵਿੱਚ ਤੁਸੀਂ ਉਹ ਗੱਲਾਂ ਕਰਕੇ ਸਿਆਸਤ ਦੇ ਵਿੱਚ ਆਏ ਹੈਗੇ ਹੋ, ਤੁਸੀਂ ਆਪਣਾ ਕੁਝ ਵਖਰੇਵਾਂ ਕਰਨ ਦੇ ਲਈ ਆਏ ਹੈਗੇ। ਔਰ ਵੱਡੀ ਗੱਲ ਹੈ ਸੋਲ ਸਾਹਿਬ ਇਹ ਆ ਕਿ ਜਦੋਂ ਮੰਨ ਲਓ ਮੈਂ ਕੋਈ ਇੱਕ ਨਾ ਮਿਸਾਲ ਬਣਾ ਕੇ ਲੈ ਕੇ ਆਇਆ ਹੋਊਗਾ ਤੇ ਉਹ ਮੇਰੇ ਤੇ ਫਿਰ ਜਿਹੜੀ ਉਹਦੀ ਜ਼ਿੰਮੇਵਾਰੀ ਹੈਗੀ ਆ ਉਹ ਬਹੁਤ ਜ਼ਿਆਦਾ ਆ।
ਬਿਲਕੁਲ ਹਾਂਜੀ,
ਪੰਜਾਬ ਦੇ ਲੋਕਾਂ ਦੀ, ਖਾਸ ਕਰਕੇ ਦੇਖੋ ਮੈਂ ਇਸ ਚੀਜ਼ ਨੂੰ ਹਮੇਸ਼ਾ ਸਮਝਦਾ ਹੁੰਦਾ ਆ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਚੱਲਦੀ ਆ, ਔਰ ਸਾਡੇ ਲੋਕ ਸਿਆਣੇ ਨੇ, ਸਮਝਦਾਰ ਨੇ, ਪੰਜਾਬ ਦੀ ਸਿਆਸਤ ਨੂੰ ਸਮਝਦੇ ਆ। ਲੇਕਿਨ ਜਦੋਂ ਉਨ੍ਹਾਂ ਨੂੰ ਲੱਗਾ ਕਿ ਦੋਨਾਂ ਸਿਆਸੀ ਪਾਰਟੀਆਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਟਕਸਾਲੀ ਪਾਰਟੀਆਂ ਸੀਗੀਆਂ, ਬਈ ਇਨ੍ਹਾਂ ਨੂੰ ਆਪਾਂ ਮੌਕਾ ਦੇ ਕੇ ਦੇਖ ਲਿਆ ਤੇ ਹੁਣ ਆਪਾਂ ਇੱਕ ਨਵੀਂ ਪਾਰਟੀ ਨੂੰ ਮੌਕਾ ਦੇ ਕੇ ਦੇਖੀਏ, ਤੇ ਉਨ੍ਹਾਂ ਨੇ ਫਿਰ ਇੱਕੋ ਵੱਡਿਓ ਜਿਹੜਾ ਹੈਗਾ ਜੀ ਪੂਰੇ ਦਾ ਪੂਰਾ ਸਮਰਥਨ ਜਿਹੜਾ ਪੰਜਾਬ ਦਾ ਦੇ ਦਿੱਤਾ, ਤੇ ਹੁਣ ਉਹ ਉਨੀ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਜੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣਦੀ ਆ, ਤੇ ਕਿਤੇ ਨਾ ਕਿਤੇ ਲੱਗਦਾ ਜ਼ਰੂਰ ਹੈਗਾ ਆ ਵੀ ਜਿਹੜੀਆਂ ਚੀਜ਼ਾਂ ਸਿਗਨੀਫੀਕੈਂਟ ਲੈਵਲ ਤੇ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਉਨੀ ਲੈਵਲ ਤੇ ਜਿਹੜੀਆਂ ਅਜੇ ਤੱਕ ਨਹੀਂ ਆ ਪਈਆਂ ਹੈਗੀਆਂ ਨੇ। ਸਰਕਾਰ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੀ ਆ, ਲੇਕਿਨ ਅਜੇ ਤੱਕ ਗਰਾਊਂਡ ਲੈਵਲ ਤੋਂ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਚਾਹੇ ਰੇਤਾ ਬਜ਼ਰੀ ਦੀ ਗੱਲ ਕਰ ਲਈਏ, ਨਸ਼ਿਆਂ ਦੀ ਗੱਲ ਕਰ ਲਈਏ, ਅਜੇ ਤੱਕ ਉਹਦਾ ਜਿਹੜਾ ਅਸਰ ਹੈਗਾ ਆ, ਜਿਹੜਾ ਉਹਦਾ ਫਾਇਦਾ ਆ ਕਿਸੇ ਵੀ ਪਾਲਿਸੀ ਦਾ, ਉਹ ਆਮ ਆਦਮੀ ਤੱਕ ਤਾਂ ਪਹੁੰਚਦਾ ਹੋਇਆ ਨਜ਼ਰ ਬਹੁਤ
ਬਿਲਕੁਲ ਜੀ, ਜਿਸ ਤਰ੍ਹਾਂ ਮਾਈਨਿੰਗ ਦੀ ਵੀ ਗੱਲ ਕਰਦੇ ਆ, ਜਿਹੜੀਆਂ ਰੇਤਾ ਬਜਰੀ ਦੀਆਂ ਕੀਮਤਾਂ ਉੱਥੇ ਇੰਨੀਆਂ ਚੜੀਆਂ ਹੋਈਆਂ ਨੇ
ਜੀ,
ਮੋਸਟਲੀ ਇਹ ਮੁੱਦਾ ਭਗਵੰਤ ਮਾਨ ਨੇ ਰੱਖਿਆ ਸੀ ਫਰੰਟ ਦੇ ਉੱਤੇ, ਰਾਈਟ
ਜੀ ਜੀ,
ਵੀ ਇਹਦੇ ਪਿੱਛੇ ਇੱਦਾਂ ਕਰਕੇ ਵੀ ਆਹ ਆਹ ਲੀਡਰ ਹੈਗੇ ਆ
ਜੀ,
ਹੁਣ ਤਾਂ ਉਹਦੇ ਪਿੱਛੇ ਲੀਡਰ ਇਹੀ ਹਨ
ਜੀ,
ਹੁਣ ਆਮ ਆਦਮੀ ਦਾ ਕਿੱਥੇ ਫਾਇਦਾ ਹੋ ਰਿਹਾ
ਜੀ,
ਕਿੱਥੇ ਉਹ ਟਰਾਲੀ ਜਿਹੜੀ ਰੇਤਾ ਦੀ ਕਿਸੇ ਨੂੰ ਹਾਫ ਪ੍ਰਾਈਜ਼ ਤੇ ਮਿਲ ਰਹੀ ਹੈ, ਨਹੀਂ ਮਿਲ ਰਹੀ, ਉਹੀ ਕੰਮ ਚੱਲ ਰਿਹਾ ਸਾਰਾ ਕੁਝ
ਬਿਲਕੁਲ,
ਤੇ ਉਹੀ ਕਹਿੰਦੇ ਹੁੰਦੇ ਆ ਪਵਨ ਜੀ, ਜਿਸ ਤਰ੍ਹਾਂ ਜੇ ਆਪਾਂ ਜਿਆਦਾ ਵੀ ਭੁੱਖੇ ਬੰਦੇ ਨੂੰ ਬਿਠਾ ਦਈਏ ਕੁਰਸੀ ਦੇ ਉੱਤੇ,
ਹਾਂਜੀ,
ਉਹਦਾ ਆਮ ਲੋਕਾਂ ਵੱਲ ਧਿਆਨ ਨਹੀਂ ਜਾਣਾ, ਪਹਿਲਾਂ ਉਹਨੇ ਆਪਣੀ ਹੀ ਝੋਲੀ ਭਰਨੀ ਆ, ਰਾਈਟ, ਇਸ ਕਰਕੇ ਜਿਸ ਤਰ੍ਹਾਂ ਸਮਝਦਾਰ, ਚਲੋ ਲੋਕ ਸਮਝਦਾਰ ਆ ਉੱਥੇ ਸਾਰੇ
ਜੀ,
ਤੁਸੀਂ ਇੱਕ ਚੀਜ਼ ਹੁਣ ਦੇਖੀ ਆ, ਪਹਿਲਾਂ ਤਾਂ ਫੜ ਕੇ ਉਹਨਾਂ ਨੇ ਸਿੱਧੂ ਲੋਕਾਂ ਦੇ ਹੱਕ ਚ ਬੋਲਦੇ, ਸਿੱਧੂ ਚਲੋ ਠੀਕ ਆ ਉਹ ਵੀ ਬੋਲਦਾ, ਉਹਦਾ ਆਪਣਾ ਇੱਕ ਅੰਦਾਜ਼ ਆ ਬੋਲਣ ਦਾ, ਰਾਈਟ
ਜੀ ਜੀ,
ਲੋਕਾਂ ਨੂੰ ਅਟਰੈਕਟ ਕਰਨ ਦਾ, ਉਹਨੂੰ ਫੜ ਕੇ ਅੰਦਰ ਕਰ ਦਿੱਤਾ, ਮਗਰ ਇਹ ਖਹਿਰੇ ਨੂੰ ਕਰ ਦਿੱਤਾ, ਉਹਨਾਂ ਨੂੰ ਡਰ ਲੱਗਦਾ ਇਹਨਾਂ ਬੰਦਿਆਂ ਤੋਂ, ਜੇ ਕਿਤੇ ਜੂਥ ਇਧਰਲੇ ਸਾਈਡ ਨੂੰ ਹੋ ਗਿਆ, ਭਾਨੇ ਸਿੱਧੂ ਨਾਲ ਵੀ ਇਹੀ ਹੋਇਆ
ਜੀ,
ਰਾਈਟ, ਇਹ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ, ਆਪਾਂ ਇੱਦਾਂ ਦੇ ਚਿਹਰੇ ਅੱਗੇ ਲੈ ਕੇ ਆਈਏ ਜੀ ਆਉਣ ਵਾਲੇ ਟਾਈਮ ਦੇ ਵਿੱਚ
ਜੀ, ਬਿਲਕੁਲ, ਔਰ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਹੋਣੀਆਂ ਚਾਹੀਦੀਆਂ ਨੇ, ਔਰ ਆਪਾਂ ਬਹੁਤ ਹੀ ਥੋੜੇ ਮਿੰਟਾਂ ਦੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਹੈਗੇ ਨੇ ਜੀ ਰਵੀ ਸੋਹਲ ਸਾਹਿਬ, ਉਨ੍ਹਾਂ ਨੂੰ ਵੀ ਆਨ ਏਅਰ ਕਰਨ ਜਾ ਰਹੇ ਹੈਗੇ ਆ, ਜੋ ਸਾਡੇ ਨਾਲ ਗੱਲਬਾਤ ਕਰਨਗੇ, ਜਿਹੜਾ ਬ੍ਰੈਂਪਟਨ ਸਿਟੀ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈਗਾ, ਉਹਦਾ ਪਾਇਲਟ ਪ੍ਰੋਗਰਾਮ ਜਿਹੜਾ ਉਨ੍ਹਾਂ ਨੂੰ ਦੱਸਿਆ ਜਾ ਰਿਹਾ RRL, ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਤੁਸੀਂ ਵੀ ਸਾਡੇ ਨਾਲ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨੀ ਹੈਗੀ ਆ, ਤਾਂ ਸਟੂਡੀਓ ਦਾ ਨੰਬਰ 416-930-1111 ਦੇ ਉੱਤੇ ਸਾਡੇ ਨਾਲ ਤੁਸੀਂ ਫੋਨ ਜਿਹੜਾ ਹੈਗਾ ਉਹ ਕਰ ਸਕਦੇ ਆ, ਤੇ ਅਸੀਂ ਤੁਹਾਡੀ ਕਾਲ ਜਿਹੜੀ ਹੈਗੀ ਆ ਉਹ ਆਨ ਏਅਰ ਕਰ ਦਾਂਗੇ। ਔਰ ਨਾਲ ਦੀ ਨਾਲ ਇੱਕ ਛੋਟੀ ਜਿਹੀ ਆਪਾਂ ਕਮਰਸ਼ੀਅਲ ਬ੍ਰੇਕ ਜਿਹੜੀ ਹੈਗੀ ਆ ਜੀ ਉਹ ਲੈ ਲੈਂਦੇ ਆ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਦਾ ਸਿਲਸਿਲਾ ਆਪਣਾ ਇਦਾਂ ਜਾਰੀ ਰਹੂਗਾ।
ਜਿਹਨੂੰ ਤੜਕਾ ਨੀ ਲਾਉਣਾ ਉਹ ਤੜਕਾ ਲਾਵਾਂਗੇ ਟੀਕੇ ਮੀਟ ਵਾਲਿਆਂ ਤੋਂ, ਮੈਰੀਨੇਟਡ ਬੱਕਰੇ ਨੂੰ ਲਿਆ ਕੇ। ਟੀਕੇ ਮੀਟ ਵਾਲਾ ਆ ਕੌਣ? ਤੜਕਾ ਕਿੰਗ ਵਾਲਿਆਂ ਨੇ ਖੋਲਿਆ ਟੀਕੇ ਮੀਟ ਵਾਲਾ, ਜਿੱਥੇ ਤੁਸੀਂ ਹਰ ਪ੍ਰਕਾਰ ਦਾ ਮੈਰੀਨੇਟਡ ਰਾ ਚਿਕਨ, ਫਿਸ਼, ਗੋਟ ਤੇ ਹੋਰ ਕਈ ਆਈਟਮਾਂ ਲੈ ਸਕਦੇ ਆ, ਤੇ ਤੁਸੀਂ ਪਹੁੰਚਣਾ 3088 ਮੇਫੀਲਡ ਰੋਡ, ਯੂਨਿਟ 5, ਬ੍ਰੈਂਪਟਨ ਚ। ਹੋਰ ਜਾਣਕਾਰੀ ਲਈ ਕਾਲ ਕਰੋ 905-970-7722 9059707722।
United Group of Company looking for AZDs a driver for the city and the highway. As a broker, as a driver, tusi sade na kam kar sakde ho, tusi Ajax ton, Cambridge ton, Ottawa ton, Montreal ton, kise bhi yard de vichu kam start kar sakde ho, nave truck ne ate vadhiya rate ne. Tusi part time, full time kam karna chahunde ho, ta ajj hi call kar sakde ho 905-453-1400 te extension 1. ਅੱਜ ਕੱਲ ਤੇ ਕੱਲ ਨੂੰ ਕੰਮ, ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਜਾਂ ਤੁਸੀਂ ਪਹੁੰਚ ਸਕਦੇ ਹੋ 1191 ਲਿੰਕਟਨ ਐਵਨਿਊ ਈਸਟ ਮਿਸੀਸਾਗਾ, ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਜੀ ਦੋਸਤੋ, ਤੁਹਾਡਾ ਸਵਾਗਤ ਹੈ ਹੱਸਦਾ ਪੰਜਾਬ ਰੇਡੀਓ ਤੇ, ਮੈਂ ਤੁਹਾਡਾ ਦੋਸਤ ਅਤੇ ਹੋਸਟ ਪਵਨ ਤਲਵਾਰ, ਔਰ ਸਮਾਂ ਹੋ ਗਿਆ ਜੀ ਸਟੂਡੀਓ ਦੀਆਂ ਘੜੀਆਂ ਤੇ 10:30। ਉਮੀਦ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਹੋਵੋਗੇ ਬਹੁਤ ਹੀ ਵਧੀਆ ਹੋਵੇਗਾ, ਔਰ ਤੁਹਾਡਾ ਅੱਜ ਦਾ ਦਿਨ ਬੜਾ ਅੱਛਾ ਜਾਏਗਾ, ਔਰ ਵੀਕਐਂਡ ਚੱਲ ਰਿਹਾ ਜੀ, ਅਗਰ ਤੁਸੀਂ ਆਪਣੇ ਜਿਹੜਾ ਵੀ ਕੁਆਲਿਟੀ ਟਾਈਮ ਹੈਗਾ ਆ ਤੁਸੀਂ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਜ਼ਰੂਰ ਕਮਾਓ, ਔਰ ਜ਼ਰੂਰ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਕਰੋ, ਔਰ ਅਸੀਂ ਵੀ ਆਪਣਾ ਜਿਹੜਾ ਫਰਜ਼ ਹੈਗਾ ਆ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਹਾਨੂੰ ਇੰਟਰਟੇਨਮੈਂਟ ਦੇ ਨਾਲ ਨਾਲ ਇਨਫੋਰਮੇਸ਼ਨ ਜਿਹੜੀ ਹੈਗੀ ਆ ਜੀ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ। ਔਰ ਇੱਕ ਜਿਹੜੀ ਖਾਸ ਖ਼ਬਰ ਹੈਗੀ ਆ ਸੋਲ ਸਾਹਿਬ, ਆਪਾਂ ਨੂੰ ਪਤਾ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਬਹੁਤ ਵੱਡਾ ਇੱਕ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈਗਾ। ਔਰ ਪਿਛਲੇ ਦਿਨੀ ਅਮਰੀਕਾ ਦੀ ਸੈਨੇਟ ਦੇ ਵਿੱਚ ਜਿਹੜਾ ਹੈਗਾ ਜੀ ਉੱਥੇ ਮਾਰਕ ਜ਼ੁਕਰਬਰਗ ਫੇਸਬੁੱਕ ਮੈਟਾ ਦੇ ਜਿਹੜੇ ਮੁਖੀ ਹੈਗੇ ਨੇ, ਸੀਈਓ ਹੈਗੇ ਨੇ, ਔਰ ਨਾਲ ਦੀ ਨਾਲ ਇੱਕ ਦੋ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਉੱਥੇ ਸੀਈਓ ਉੱਥੇ ਪਹੁੰਚੇ ਸੀਗੇ, ਔਰ ਤੁਸੀਂ ਦੇਖੋ ਵੀ ਕਾਫੀ ਜ਼ਿਆਦਾ ਜਿਹੜੀ ਇਹਦੇ ਉੱਤੇ ਗੱਲਬਾਤ ਹੋਈ ਔਰ ਰਿਸਰਚ ਜਿਹੜੀਆਂ ਇਹ ਆਲਰੇਡੀ ਆ ਰਹੀਆਂ ਹੈਗੀਆਂ ਨੇ ਕਿ ਜਿਹੜਾ ਸੋਸ਼ਲ ਮੀਡੀਆ ਆ ਉਹ ਕਿਤੇ ਨਾ ਕਿਤੇ ਜਿਹੜੇ ਟੀਨੇਜਰ ਹੈਗੇ ਨੇ ਉਹਨਾਂ ਦੇ ਮਾਈਂਡ ਦੇ ਉੱਤੇ ਜਿਹੜਾ ਹੈਗਾ ਦੁਸ਼ਪ੍ਰਭਾਵ ਪਾ ਰਿਹਾ ਔਰ ਖਾਸ ਕਰਕੇ ਲੜਕੀਆਂ ਦੇ ਉੱਤੇ ਔਰ ਇਸ ਗੱਲ ਨੂੰ ਸੈਨੇਟ ਦੇ ਵਿੱਚ ਉਠਾਇਆ ਗਿਆ ਔਰ ਸਿੱਧਾ ਸਿੱਧਾ ਸਵਾਲ ਜਿਹੜਾ ਹੈਗਾ ਮਾਰਕ ਜ਼ੁਕਰਬਰਗ ਤੋਂ ਕੀਤਾ ਗਿਆ ਕਿ ਤੁਹਾਡੇ ਪਲੇਟਫਾਰਮ ਤੋਂ ਬਾਅਦ ਜਾਂ ਯੂਜ਼ ਕਰਨ ਤੋਂ ਬਾਅਦ ਇਹ ਸਟੱਡੀ ਚੱਲ ਰਹੀ ਹੈਗੀ ਆ ਕਿ ਜਿਹੜਾ ਟੀਨੇਜਰ ਚਾਹੇ ਉਹ ਲੜਕੀ ਆ ਲੜਕਾ ਆ ਉਹਨਾਂ ਦੇ ਮਾਈਂਡ ਦੇ ਉੱਤੇ ਉਹਨਾਂ ਨੂੰ ਸਟ੍ਰੈਸ ਵੱਧ ਰਿਹਾ ਆ ਉਹਨਾਂ ਦੇ ਵਿੱਚ ਚਿੜਚਿੜਾਪਣ ਵੱਧ ਰਿਹਾ ਹੈਗਾ ਆ ਉਹਨਾਂ ਦੇ ਵਿੱਚ ਜਿਹੜਾ ਸਹਿਣਸ਼ੀਲਤਾ ਹੈਗੀ ਆ ਉਹ ਵੱਧ ਰਹੀ ਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਈ ਮੈਂਟਲ ਇਸ਼ੂ ਜਿਹੜੇ ਹੈਗੇ ਜੀ ਉਹ ਹੋ ਰਹੇ ਨੇ ਸੋ ਗੱਲ ਨੂੰ ਮੈਂ ਇੱਥੇ ਥੋੜਾ ਜਿਹਾ ਸਮਝਣਾ ਚਾਹੂੰਗਾ ਕਾਰਨ ਕੀ ਹੈਗਾ ਆ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਨੂੰ ਚਲਾਉਣ ਦੇ ਪਿੱਛੇ ਬਹੁਤ ਵੱਡੇ ਵੱਡੇ ਥੋਟ ਟੈਂਕ ਬੈਠੇ ਨੇ ਇੰਜੀਨੀਅਰ ਬੈਠੇ ਨੇ ਜਿਹੜੇ ਸੋਸ਼ਲ ਮੀਡੀਆ ਕ੍ਰੀਏਟਰ ਬੈਠੇ ਹੈਗੇ ਉਹਨਾਂ ਦੀਆਂ ਹਜ਼ਾਰਾਂ ਡਾਲਰਾਂ ਦੇ ਹਿਸਾਬ ਤਨਖਾਹਾਂ ਹੈਗੀਆਂ ਨੇ ਔਰ ਮਿਲੀਅਨ ਬਿਲੀਅਨਸ ਡਾਲਰ ਦਾ ਜਿਹੜਾ ਹੈਗਾ ਜੀ ਬਜਟ ਹੁੰਦਾ ਆ ਇਹਨਾਂ ਕੰਪਨੀਆਂ ਦੇ ਕੋਲ ਲੇਕਿਨ ਚਾਹੇ ਅਸੀਂ ਆ ਤੁਸੀਂ ਆ ਚਾਹੇ ਖਾਸ ਕਰਕੇ ਜਿਹੜਾ ਟੀਨੇਜਰ ਹੈਗਾ ਆ ਉਹਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਕਿ ਉਹ ਕਿੱਦਾਂ ਇਹਨਾਂ ਕੰਪਨੀਆਂ ਦਾ ਕਲਾਇੰਟ ਬਣਿਆ ਹੋਇਆ ਕੰਜ਼ਿਊਮਰ ਬਣਿਆ ਹੋਇਆ ਔਰ ਹਮੇਸ਼ਾ ਜਿਹੜਾ ਕਲਾਇੰਟ ਹੁੰਦਾ ਨਾ ਉਹਨੂੰ ਕੰਪਨੀ ਕਦੀ ਵੀ ਜਾਣ ਨਹੀਂ ਦੇਣਾ ਚਾਹੁੰਦੀ ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਐਲਗੋਰਿਦਮ ਹੈਗਾ ਆ ਆਪਾਂ ਇੱਕ ਵਾਰੀ ਕੋਈ ਵੀਡੀਓ ਦੇਖਣੀ ਸ਼ੁਰੂ ਕਰ ਦਈਏ ਤੇ ਉਦਾਂ ਦੀਆਂ ਹੀ ਵੀਡੀਓ ਸਾਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਐਡਿਕਸ਼ਨ ਵੱਲ ਤੋਰ ਦਿੰਦਾ ਆ
ਬਿਲਕੁਲ ਪਵਨ ਜੀ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਮੈਨੂੰ ਵੀ ਕਿਸੇ ਨੇ ਇਹ ਦੱਸਿਆ ਵੀ ਜੇ ਤੁਸੀਂ ਕੰਟੀਨਿਊ
ਜੀ
ਉਦਾਂ ਦੀ ਚੀਜ਼ ਉੱਤੇ ਇੱਕ ਦੋ ਵਾਰੀ ਸਰਚ ਕਰ ਲਈ ਹੈ
ਜੀ
ਆਟੋਮੈਟਿਕਲੀ ਉਹ ਹੀ ਪੌਪ ਅਪ ਹੋਊਗਾ ਤੁਹਾਡੇ ਸਾਹਮਣੇ
ਬਿਲਕੁਲ
ਈਵਨ ਆਪਾਂ ਪਵਨ ਜੀ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਫੋਨ ਦੇ ਉੱਤੇ ਜੇ ਤੁਸੀਂ ਫੇਸਬੁੱਕ ਖੋਲਦੇ ਹੋ ਰਾਈਟ
ਹਾਂਜੀ
ਆਪਾਂ ਫੋਨ ਫੇਸਬੁੱਕ ਖੁੱਲੀ ਪਈ ਆ ਤੇ ਆਪਾਂ ਕਿਸੇ ਚੀਜ਼ ਦੇ ਬਾਰੇ ਈਵਨ ਆਪਾਂ ਕਿਸੇ ਗੱਡੀ ਦੇ ਬਾਰੇ ਗੱਲ ਕਰਨ ਲੱਗ ਪਈ ਹੈ ਨਾ ਜੀ
ਹਾਂਜੀ ਹਾਂਜੀ
ਤਾਂ ਥੋੜੇ ਚਿਰ ਬਾਅਦ ਤੁਸੀਂ ਦੇਖੋਗੇ ਉਹਦੇ ਉੱਤੇ ਉਹ ਐਡ ਆਉਣੀ ਸ਼ੁਰੂ ਹੋ ਜਾਏਗੀ
ਸ਼ੁਰੂ ਹੋ ਜਾਂਦੀ ਹੈ
ਤੁਸੀਂ ਇਹ ਚੀਜ਼ ਦੇਖੋ ਵੀ ਕਿੰਨਾ ਫੋਨ ਇਹ ਸੇਫ ਆ ਜਾਂ ਸੋਸ਼ਲ ਮੀਡੀਆ ਸੇਫ ਆ ਹੁਣ ਸੋਸ਼ਲ ਮੀਡੀਆ ਦੀ ਗੱਲ ਆਪਾਂ ਕੀਤੀ ਆ ਤਕਰੀਬਨ ਸੋਸ਼ਲ ਮੀਡੀਆ ਆਪਾਂ ਯਕੀਨ ਕਰ ਲੈਂਦੇ ਯੂਟਿਊਬ ਤੇ ਵੀ ਆਪਾਂ ਦੇਖਿਆ ਇੰਨੀਆਂ ਕੁ ਫੇਕ ਨਿਊਜ਼ ਹੁੰਦੀਆਂ
ਜੀ ਜੀ ਜੀ
ਰਾਈਟ ਆਪਾਂ ਕਈ ਯਕੀਨ ਕਰ ਲੈਂਦੇ ਉਹਦੇ ਉੱਤੇ
ਬਹੁਤ ਬਿਲਕੁਲ ਜੀ ਔਰ ਮੈਂ ਆਪਣੀ ਗੱਲ ਕਰ ਲੈਂਦਾ ਮੇਰੇ ਘਰ ਮਦਰ ਹੈਗੇ ਨੇ ਚਲੋ ਬਜ਼ੁਰਗ ਆ ਨਾ ਜੀ ਤੇ ਉਹ ਹੁਣ ਜਿਹੜੇ ਬੰਦੇ ਭੋਲੇ ਭਾਲੇ ਹੈਗੇ ਨੇ ਇਨੋਸੈਂਟ ਆ ਉਹਨਾਂ ਨੂੰ ਯਕੀਨ ਕਰਦੇ ਆ
ਉਹ
ਮੈਂ ਕਈ ਵਾਰੀ ਉਹਨਾਂ ਨੂੰ ਹੁਣ ਹੌਲੀ ਹੌਲੀ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦਾ ਹੁਣ ਵੀ ਇਹ ਸਾਰਾ ਚੱਕਰ ਜਿਹੜਾ ਹੈਗਾ ਵਿਊਜ਼ ਲੈਣ ਦਾ ਔਰ ਉਥੋਂ ਇਹਨਾਂ ਨੂੰ ਜਿਹੜੀ ਮਨੀ ਜਨਰੇਟ ਹੁੰਦੀ ਆ ਪਲੱਸ ਹੋਰ ਬਿਜ਼ਨਸ ਸਪਾਂਸਰਸ਼ਿਪਾਂ ਮਿਲਦੀਆਂ ਹੈਗੀਆਂ ਨੇ ਤੇ ਇਹ ਜ਼ਰੂਰਤ ਹੈਗੀ ਜੀ ਮੈਨੂੰ ਲੱਗਦਾ ਕਿ ਜਿਹੜਾ ਸੋਸ਼ਲ ਮੀਡੀਆ ਆ ਉਹ ਕਿਤੇ ਨਾ ਕਿਤੇ ਕਾਫੀ ਜ਼ਿਆਦਾ 50% ਤੋਂ ਵੀ ਜ਼ਿਆਦਾ ਜਿਹੜਾ ਹੈਗਾ ਆ ਇਸ ਵੇਲੇ ਫੇਕ ਮੀਡੀਆ ਚੱਲਦਾ ਲੇਕਿਨ ਮੁਸ਼ਕਿਲ ਹੈ ਜੀ ਇਹਨਾਂ ਚੀਜ਼ਾਂ ਦੇ ਉੱਤੇ ਅਵੇਅਰਨੈਸ ਰਹਿਣੀ ਬੜੀ ਜ਼ਰੂਰੀ ਆ
ਦੇਖੋ ਪਵਨ ਜੀ ਇਹ ਜਿਹੜੀਆਂ ਚੀਜ਼ਾਂ ਬਣੀਆਂ ਸੀਗੀਆਂ ਨਾ ਆਪਾਂ ਨੂੰ ਕਿਸੇ ਨੂੰ ਅਵੇਅਰ ਕਰਨ ਲਈ ਬਣੀਆਂ ਸੀ ਫੋਨ ਵੀ ਇਸ ਤਰ੍ਹਾਂ ਹੀ ਸੀਗਾ ਰਾਈਟ ਪਹਿਲਾਂ ਚਿੱਠੀਆਂ ਹੁੰਦੀਆਂ ਸੀ ਫਿਰ ਫੋਨ ਆ ਗਿਆ ਰਾਈਟ
ਬਿਲਕੁਲ
ਇਹ ਚੀਜ਼ਾਂ ਨੂੰ ਮਿਸਯੂਜ਼ ਬਹੁਤ ਕਰ ਰਿਹਾ ਕਰਨਾ ਨਹੀਂ ਚਾਹੀਦਾ ਇਸ ਤਰ੍ਹਾਂ
ਜੀ ਬਿਲਕੁਲ ਔਰ ਸਾਡੇ ਨਾਲ ਲਾਈਨ ਟੁੱਟ ਚੁੱਕੀ ਹੈਗੀ ਹੈ ਜੀ ਰਵੀ ਜੀ ਦੀ ਔਰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਹਾਂ ਕਿਉਂਕਿ ਬ੍ਰਾਮਟਨ ਸਿਟੀ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਹੈਗਾ ਆ ਉਹ ਲੈ ਕੇ ਆਇਆ ਜਾ ਰਿਹਾ ਔਰ ਉਸ ਪ੍ਰੋਗਰਾਮ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਰਵੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਹੱਸਦਾ ਪੰਜਾਬ ਤੇ
ਸਤਿ ਸ੍ਰੀ ਅਕਾਲ ਪਵਨ ਜੀ ਔਰ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੇ ਪਾਸੋਂ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ
ਔਰ ਰਵੀ ਜੀ ਆਪਾਂ ਜੇ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਭੂਮਿਕਾ ਬੰਨੀਏ ਕਿ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਹ ਪ੍ਰੋਗਰਾਮ ਹੈਗਾ ਕੀ ਹੈਗਾ ਆ ਔਰ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲ ਕੇ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਇਹਦਾ ਆਪਾਂ ਵਿਰੋਧ ਕਿਉਂ ਕਰ ਰਹੇ ਹੈਗੇ ਆ ਸੋ ਤਾਂ ਕਿ ਜਿਹੜੇ ਸਾਡੇ ਕਈ ਸਰੋਤੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਅਜੇ ਹੋ ਸਕਦਾ ਆ ਇਸ ਪ੍ਰੋਗਰਾਮ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਡੀਪਲੀ ਸੁਣਿਆ ਬਹੁਤਿਆਂ ਨੇ ਹੈਗਾ ਆ ਇਸ ਵੇਲੇ ਚਰਚਾ ਪੂਰੀ ਬ੍ਰਾਮਟਨ ਚ ਚੱਲਦੀ ਪਈ ਆ ਲੇਕਿਨ ਅਗਰ ਤੁਸੀਂ ਸਾਨੂੰ ਸੌਖਿਆਂ ਸ਼ਬਦਾਂ ਦੇ ਵਿੱਚ ਥੋੜਾ ਜਿਹਾ ਪੁਆਇੰਟ ਵਾਈਸ ਸਮਝਾ ਦਿਓ ਵੀ ਇਹ ਪ੍ਰੋਗਰਾਮ ਹੈ ਕੀ ਆ ਕਿਉਂ ਲਿਆਂਦਾ ਜਾ ਰਿਹਾ ਸਿਟੀ ਦੇ ਵੱਲੋਂ
ਪਵਨ ਜੀ ਇਟਸ ਅ ਵੈਰੀ ਗੁੱਡ ਕੁਐਸਚਨ ਮੈਂ ਸਿਰਫ ਇੱਕ ਚੀਜ਼ ਨੂੰ ਕਹਾਂਗਾ ਕਿ ਤੁਹਾਡੀ ਜਿਹੜੀ ਕਨਵਰਸੇਸ਼ਨ ਚੱਲ ਰਹੀ ਸੀ ਕਿ ਸੋਸ਼ਲ ਮੀਡੀਆ ਔਰ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦਾ ਅਸੀਂ ਆਰਆਰਐਲ ਦੀ ਵੀ ਗੱਲ ਕਰਦੇ ਹਾਂ ਆਰਆਰਐਲ ਦੇ ਵੀ ਡਿਫਰੈਂਟ ਟਾਈਪ ਦੇ ਓਪੀਨੀਅਨ ਆ ਰਹੇ ਨੇ ਉਹਦੇ ਤੋਂ ਇਹ ਜ਼ਰੂਰ ਪਤਾ ਚੱਲ ਰਿਹਾ ਹੈਗਾ ਕਿ ਜਿਹੜੀ ਬੜੀ ਅਰਲੀ ਸਟੇਜ ਦੇ ਉੱਤੇ ਹੀ ਕਮੈਂਟ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਐਂ ਲੱਗਦਾ ਹੈ ਕਿ ਉਹਨਾਂ ਨੇ ਮਤਲਬ ਜਿਹੜਾ ਇਹਦਾ ਪੱਖ ਹੈ ਜਿਸ ਪੱਖ ਦਾ ਸਾਡਾ ਵਿਰੋਧ ਹੈ ਉਸ ਪੱਖ ਨੂੰ ਨਹੀਂ ਸਮਝਿਆ ਉਹ ਜਿਹੜਾ ਹੈਗਾ ਕਿ ਉਹਦਾ ਇੱਕ ਡਿਫਰੈਂਟ ਰੰਗ ਦੇ ਦਿੱਤਾ ਗਿਆ ਜਿਹੜਾ ਅਸੀਂ ਮੈਂ ਇਹਦੇ ਵਿੱਚ ਹੋ ਸਕਦਾ ਹੈ ਮੈਂ ਇਸ ਟਾਈਮ ਦੇ ਵਿੱਚ ਥੋੜਾ ਜਿਹਾ ਕਲੈਰੀਫਾਈ ਕਰਦਾ ਵਾਂ ਕਿ ਇਹ ਜਿਹੜਾ ਸਿਟੀ ਆਫ ਬਰੈਂਪਟਨ ਨੇ 1 ਜਨਵਰੀ ਨੂੰ ਇੱਕ ਪਾਇਲਟ ਪ੍ਰੋਗਰਾਮ ਲਾਂਚ ਕੀਤਾ, ਸਿਟੀ ਉਹਨੂੰ ਪਾਇਲਟ ਕਹਿ ਰਿਹਾ, ਲੇਕਿਨ ਮੈਂ ਡੈਲੀਗੇਸ਼ਨ ਦੇ ਵਿੱਚ ਵੀ ਸਿਟੀ ਹਾਲ ਦੇ ਵਿੱਚ ਇਹੀ ਕਿਹਾ ਸੀ ਕਿ ਇਹਨੂੰ ਪਾਇਲਟ ਨਾ ਕਹੋ, ਇਹਨੂੰ ਫੇਜ਼ 1 ਫੇਜ਼ 2 ਕਹੋ, ਕਿਉਂਕਿ ਅੱਧਾ ਬਰੈਂਪਟਨ ਤਾਂ ਆਲਰੇਡੀ ਕਵਰ ਕਰ ਚੁੱਕੇ ਹੋ ਪਾਇਲਟ ਦੇ ਵਿੱਚ, ਜਿਹਦੇ ਵਿੱਚ ਕਿ 5 ਵਾਰਡ ਆਉਂਦੇ ਨੇ
ਜੀ।
ਤੇ ਉਹਨਾਂ 5 ਵਾਰਡਾਂ ਦੇ ਵਿੱਚ ਜਦੋਂ ਇਹ ਸਾਡੇ ਕੋਲ ਐਪਲੀਕੇਸ਼ਨ ਆਈ ਸੀ ਤੇ ਅਸੀਂ ਉਸ ਟਾਈਮ ਇਨੀਸ਼ਲੀ ਜਦੋਂ ਇਹਦਾ ਪਹਿਲਾ ਵਿਰੋਧ ਸ਼ੁਰੂ ਹੋਇਆ ਸੀ, ਅਸੀਂ ਇਹਦਾ ਫਾਈਨੈਂਸ਼ੀਅਲ ਬਰਡਨ ਦਾ ਸਟਾਰਟ ਹੋਇਆ ਸੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੋ ਵੀ ਮੈਂ ਗੱਲ ਕਹਿ ਰਿਹਾ ਇਸ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਜ਼ਰੂਰੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਉਹ ਪ੍ਰੋਗਰਾਮ ਪੌਜ਼ ਹੋ ਚੁੱਕਿਆ ਹੈ, ਠੀਕ ਹੈ, ਔਰ ਪੌਜ਼ ਹੋਣ ਤੋਂ ਬਾਅਦ ਉਹਦੇ ਵਿੱਚ ਕੀ ਚੇਂਜਿਸ ਹੋਣਗੀਆਂ, ਕੀ ਹੋਏਗਾ ਅੱਜ ਦੀ ਉਹਨਾਂ ਦੀ ਵੈਬਸਾਈਟ ਬਰੈਂਪਟਨ ਦੀ ਵੈਬਸਾਈਟ ਦੇ ਉੱਤੇ ਇਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਨਹੀਂ ਪਈ ਹੋਈ ਹੈ, ਇਸ ਕਰਕੇ ਸਾਰਾ ਕੁਝ ਰਿਮੂਵ ਕਰ ਦਿੱਤਾ, ਬੜੀਆਂ ਸਿੰਪਲ ਜਿਹੜੀਆਂ ਟਰਮਸ ਹੈ ਕਿ ਆਹ ਚੇਂਜਿਸ ਸਸਪੈਕਟਡ ਨੇ, ਬਟ ਉਹ ਆਨ ਗਰਾਊਂਡ ਕੀ ਆਉਣਗੀਆਂ ਉਹ ਬਾਅਦ ਦੇ ਵਿੱਚ ਪਤਾ ਚੱਲੇਗਾ। ਮੈਂ ਉਸ ਟਾਈਪ ਤੋਂ ਕਰ ਰਿਹਾ ਜਦੋਂ ਇਹ ਲਾਂਚ ਹੋਇਆ ਸੀ
ਜੀ ਜੀ,
ਤੇ ਜਦੋਂ ਅਸੀਂ ਪਹਿਲਾਂ ਜਦੋਂ ਇਹਨੂੰ ਬੜਾ ਕਰੀਬੀ ਸਟੱਡੀ ਕੀਤਾ ਉਹਦੇ ਵਿੱਚ ਲੀਗਲ ਤੇ ਜਿਹੜੀਆਂ ਕੰਪਲਾਇੰਟ ਔਰ ਨਾਨ ਕੰਪਲਾਇੰਟ, ਮੈਂ ਲੀਗਲ ਇਲੀਗਲ ਵਰਡ ਇਹ ਵੀ ਮੈਂ ਡੈਲੀਗੇਸ਼ਨ ਦੇ ਵਿੱਚ ਕਲੈਰੀਫਾਈ ਕੀਤਾ ਸੀਗਾ ਕਿ ਸਿਟੀ ਆਫ ਬਰੈਂਪਟਨ ਨੂੰ ਆਪਣੀ ਵੈਬਸਾਈਟ ਦੇ ਉੱਤੇ ਇਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ ਕਿਉਂਕਿ ਇਹ ਢੁਕਵੇਂ ਨਹੀਂ ਨੇ, ਇਹ ਤਾਂ ਕੰਪਲਾਇੰਟ ਔਰ ਨਾਨ ਕੰਪਲਾਇੰਟ ਦੇ ਨੇ। ਤੇ ਜਿਹੜੀਆਂ ਵੀ ਕੰਪਲਾਇੰਟ ਔਰ ਨਾਨ ਕੰਪਲਾਇੰਟ ਜਿਹੜੀਆਂ ਬੇਸਮੈਂਟਸ ਨੇ ਜਾਂ ਡਿਵੈਲਿੰਗ ਦੀ ਗੱਲ ਕਰਦੇ, ਅਸੀਂ ਟੋਟਲ ਡਿਵੈਲਿੰਗ ਦੀ ਗੱਲ ਕਰਦੇ, ਕਿਸੇ ਵੀ ਲੈਵਲ ਤੇ ਹੋ ਸਕਦੀ ਕਿ ਉਹਨਾਂ ਦੇ ਵਿੱਚ ਜਿਹੜਾ ਹੈਗਾ ਕਿ ਉਹਨਾਂ ਸਾਰਿਆਂ ਦੇ ਵਿੱਚ ਅਗਰ ਤੁਹਾਡੇ ਕੋਲ ਚਾਰ ਜਾਂ ਚਾਰ ਤੋਂ ਘੱਟ ਯੂਨਿਟਸ ਨੇ, ਤੁਸੀਂ ਉਹਨਾਂ ਵਾਸਤੇ ਲਾਇਸੈਂਸ ਲੈਣਾ ਚਾਹੇ, ਤੁਸੀਂ ਇੱਕ ਵੀ ਕਮਰਾ ਰੈਂਟ ਕਰ ਰਹੇ ਹੋ ਭਾਵੇਂ ਮੇਨ ਫਲੋਰ ਤੇ ਕਰ ਰਹੇ ਹੋ, ਫਿਰ ਵੀ ਤੁਹਾਨੂੰ ਲਾਇਸੈਂਸ ਲੈਣਾ ਜ਼ਰੂਰੀ ਸੀ। ਲੇਕਿਨ ਉਹਦੀਆਂ ਜਿਹੜੀਆਂ ਲਾਇਸੈਂਸ ਦੀਆਂ ਰਿਕੁਆਇਰਮੈਂਟ ਸੀਗੀਆਂ ਉਹ ਕਾਫੀ ਹੀ ਜਿਹੜਾ ਇੱਕ ਲੈਂਡਲੋਰਡ ਤੇ ਬਰਡਨ ਪਾਉਣ ਵਾਲੀਆਂ ਸੀਗੀਆਂ। ਸਿਰਫ ਸਿਟੀ ਸਿਰਫ ਇਹੀ ਕਹਿ ਰਹੀ ਸੀ ਕਿ ਇਹਦੀ $300 ਫੀਸ ਹੈ, ਲੇਕਿਨ ਉਹਦੀ ਐਪਲੀਕੇਸ਼ਨ ਦੇ ਵਿੱਚ ਪਹਿਲਾਂ ਲੈਂਡਲੋਰਡ ਦਾ ਕ੍ਰਿਮੀਨਲ ਚੈੱਕ ਸਰਟੀਫਿਕੇਟ ਵੀ ਮੰਗੇ ਨੇ, ਜਿੰਨੇ ਵੀ ਲੈਂਡਲੋਰਡ ਉਸ ਪ੍ਰੋਪਰਟੀ ਦੇ ਨੇ ਉਹਨਾਂ ਸਾਰਿਆਂ ਦੇ ਕ੍ਰਿਮੀਨਲ ਚੈੱਕ ਸਰਟੀਫਿਕੇਟ ਵੀ ਮੰਗੇ ਸੀ, ਫਿਰ ਉਸ ਤੋਂ ਬਾਅਦ ਗੈਸ ਔਰ ਇਲੈਕਟ੍ਰੀਸਿਟੀ ਦਾ ਇੰਸਪੈਕਸ਼ਨ ਰਿਪੋਰਟ ਵੀ ਮੰਗੀ ਸੀ ਜਿਹੜੀ ਕਿ ਟੈਕਨੀਸ਼ੀਅਨ ਨੇ ਸਾਈਨ ਕਰਨੀ ਸੀ, ਤੇ ਔਰ ਉਸ ਤੋਂ ਬਾਅਦ ਇੰਸ਼ੋਰੈਂਸ ਤੇ ਵੀ ਫਰਕ ਪੈਣਾ ਸੀ। ਇਸ ਲਈ ਅਸੀਂ ਜਿਹੜਾ ਹੈ ਕਿ ਕੈਲਕੂਲੇਟ ਕੀਤਾ ਹੈ ਕਿ ਕਰੀਬਨ 1500 ਤੇ 2000 ਦਾ ਖਰਚਾ ਪੈਣਾ ਸੀ, ਤੇ ਉਹਦੇ ਵਿੱਚ ਜਿਹੜੀਆਂ ਇੰਸਪੈਕਸ਼ਨ ਜਿਹੜੀਆਂ ਆਲਰੇਡੀ ਕੰਪਲਾਇੰਟ ਯੂਨਿਟ ਹੈ ਉਹਨਾਂ ਦੇ ਉੱਤੇ ਦੁਬਾਰਾ ਇੰਸਪੈਕਸ਼ਨ ਕਰਨ ਨੂੰ ਉਹੀ ਇੰਸਪੈਕਸ਼ਨ ਕਰਨ ਨੂੰ ਕਿਹਾ ਜਾ ਰਿਹਾ ਸੀ ਲੈਂਡਲੋਰਡ ਦੇ ਐਕਸਪੈਂਸ ਤੇ, ਜਿਹੜੀਆਂ ਕਿ ਆਲਰੇਡੀ ਕੰਪਲਾਇੰਟ ਹੋਣ ਦੇ ਟਾਈਮ ਹੋ ਚੁੱਕੀਆਂ ਨੇ ਸਿਟੀ ਦੇ ਕੋਲ
ਜੀ।
ਇਸ ਪੁਆਇੰਟ ਤੋਂ ਸਾਡੀ ਜਿਹੜੀ ਮੁਹਿੰਮ ਸ਼ੁਰੂ ਹੋਈ ਸੀ ਪਹਿਲਾਂ ਇਸ ਪੁਆਇੰਟ ਤੋਂ ਸਟਾਰਟ ਹੋਈ ਸੀ, ਇਹਦੇ ਨਾਲ ਅਸੀਂ ਇਹ ਦੇਖਿਆ ਕਿ ਜਿਹੜੇ ਸਾਡੇ ਟੇਨੈਂਟਸ ਨੇ ਔਰ ਟੇਨੈਂਟਸ ਦੇ ਉੱਤੇ ਰੈਂਟਲ ਮਾਰਕੀਟ ਤੇ ਫਰਕ ਪੈ ਗਿਆ, ਕਿਉਂਕਿ ਅਗਰ ਓਪਰੇਟਿੰਗ ਐਕਸਪੈਂਸ ਵਧੇਗਾ ਸਾਡੀ ਲੈਂਡਲੋਰਡ ਟੇਨੈਂਟ ਬੋਰਡ ਵੈਰੀ ਰੀਸੈਂਟਲੀ ਨਾ, ਕਿਉਂਕਿ ਸਾਡੇ ਸਿਟੀ ਹਾਲ ਤੋਂ ਸਟੇਟਮੈਂਟਸ ਆਈਆਂ ਨੇ ਕਿ ਇੱਕ ਬੇਸਮੈਂਟ ਦੇ ਵਿੱਚ 25 ਪਰਸਨ ਫੜੇ ਨੇ, ਜਿਹੜੀ ਕਿ ਇੱਕ ਅੱਗ ਅੰਗੋਂ ਜਿਹੜੀ ਨਿਊਜ਼ ਪੇਪਰ ਹੈ ਨੈਸ਼ਨਲ ਮੀਡੀਆ ਔਰ ਆਪਣੇ ਲੋਕਲ ਮੀਡੀਆ ਦੇ ਉੱਤੇ ਕਾਫੀ ਫੈਲੀ ਹੈ
ਜੀ ਜੀ।
ਔਰ ਕੱਲ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਈਮੇਲ ਪਾਉਣ ਤੋਂ ਪਹਿਲਾਂ ਮੈਂ ਉਹਦੇ ਵਾਸਤੇ ਵੀ ਦੱਸਿਆ ਸੀ ਕਿ ਮੈਂ ਈਮੇਲ ਪਾ ਰਿਹਾ ਹਾਂ ਸਿਟੀ ਨੂੰ, ਕਿਉਂਕਿ ਮੈਂ ਇੱਕ ਪੱਖ ਦੇਖਿਆ ਕਿ ਮੈਂ ਰੈਂਟਲ ਲਾਇਸੈਂਸ ਦੇ ਨਾਲ ਉਹਨੂੰ ਕੋਰਿਲੇਟ ਕਰ ਰਿਹਾ ਸੀ ਕਿ ਇਹ ਜਿਹੜੇ 25 ਬੰਦੇ ਫੜੇ ਸੀ ਔਰ ਇਹਦੇ ਬਾਰੇ ਸਾਨੂੰ ਇਹ ਵੀ ਦੱਸਿਆ ਗਿਆ ਕਿ ਉਹ ਲੈਂਡਲੋਰਡ ਦੀ ਕੰਸੈਂਟ ਨਾਲ ਰਹਿ ਰਹੇ ਸੀ ਜਾਂ ਵਿਦਾਊਟ ਲੈਂਡਲੋਰਡ ਦੀ ਕੰਸੈਂਟ ਨਾਲ ਰਹਿ ਰਹੇ ਸੀ। ਇਹਦਾ ਮਤਲਬ ਸਿਟੀ ਨੇ ਆਲ ਸਿਟੀ ਕੋਲ ਆਲਰੇਡੀ ਬਾਏ ਲਾਅ ਹੈਗੇ ਨੇ ਜਿਹੜੇ ਬਾਏ ਲਾਅ ਇੰਪਲੀਮੈਂਟ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਟਰੈਕ ਕੀਤਾ, ਠੀਕ ਹੈ। ਔਰ ਅੱਜ ਤੋਂ ਅਗਰ 4 ਜਾਂ 5 ਸਾਲ ਪਹਿਲਾਂ ਦੇ ਵਿੱਚ ਵੀ ਤੁਸੀਂ ਸੁਣੋਗੇ ਹੋਵੋਗੇ ਕਿ ਸਿਟੀ ਨੇ ਕਿਹਾ ਸੀਗਾ ਕਿ ਅਸੀਂ ਇੱਕ ਟਾਸਕ ਫੋਰਸ ਬਣਾਈ ਹੈ ਜਿਹੜੀਆਂ ਇਲੀਗਲ ਡਿਵੈਲਿੰਗਸ ਨੂੰ ਫੜੂਗੀ ਜਾਂ ਨਾਨ ਕੰਪਲਾਇੰਟ ਡਿਵੈਲਿੰਗਸ ਨੂੰ ਫੜੂਗੀ ਔਰ ਜਾ ਕੇ ਉਹ ਰੇਡਸ ਪਾਇਆ ਕਰੂਗੀ। ਇਹਦਾ ਮਤਲਬ ਆਲਰੇਡੀ ਸਾਡੇ ਕੋਲ ਬਾਇਲੋ ਸੀਗੇ, ਸਾਡੇ ਕੋਲ ਸਿਟੀ ਕੋਲ ਪਾਵਰ ਹੈਗੀ ਹੈ ਕਿ ਅਗਰ ਅਸੀਂ ਨਾਨ ਕੰਪਲਾਇੰਟ ਯੂਨਿਟ ਨੂੰ ਫੜਨਾ ਚਾਹੀਏ ਤਾਂ ਅਸੀਂ ਕਰ ਸਕਦੇ, ਉਹਦੇ ਵਾਸਤੇ ਲਾਇਸੈਂਸ ਦੀ ਲੋੜ ਨਹੀਂ। ਕਿਉਂਕਿ ਅਸੀਂ ਸਿਟੀ ਤੇ ਅਗਰ ਅਸੀਂ ਸਿੰਪਲੀ ਪੁੱਛਦੇ ਹਾਂ ਕਿ ਇਹਦੇ ਫਾਇਦੇ ਕੀ ਹੋਣਗੇ, ਕਹਿੰਦੇ ਹੈਲਥ ਐਂਡ ਸੇਫਟੀ ਦੇ ਵਿੱਚ ਇੱਕ ਤਾਂ ਅਸੀਂ ਨਾਨ ਕੰਪਲਾਇੰਟ ਯੂਨਿਟਸ ਨੂੰ ਫੜਨਾ ਔਰ ਅਸੀਂ ਜਿਹੜਾ ਹੈ ਓਵਰ ਕਰਾਊਡਿੰਗ ਨੀ ਰੋਕਣਾ ਤੇ ਗਾਰਬੇਜ ਕਲੈਕਸ਼ਨ, ਇਹ ਤਿੰਨ ਚੀਜ਼ਾਂ। ਪਰ ਅਸੀਂ ਸਿਟੀ ਤੇ ਪੁੱਛਿਆ ਕਿ ਠੀਕ ਹੈ ਵੈਰੀ ਗੁੱਡ, ਅਸੀਂ ਤੁਹਾਡੇ ਨਾਲ ਇਹ ਚੀਜ਼ਾਂ ਐਡਰੈਸ ਹੋਣੀਆਂ ਚਾਹੀਦੀਆਂ, ਪਰ ਤੁਸੀਂ ਸਾਨੂੰ ਇਹ ਸਮਝਾਓ ਕਿ ਇਸ ਲਾਅ ਦੇ ਆਉਣ ਦੇ ਨਾਲ ਇਹ ਕਿੱਦਾਂ ਹੋਣਗੀਆਂ ਸੋਲਵ।
ਜੀ ਜੀ,
ਅਗਰ ਅਸੀਂ ਨਾਨ ਕੰਪਲੇਂਟ ਦੀ ਗੱਲ ਕਰਦੇ ਹਾਂ, ਆਲਰੇਡੀ ਸਾਡੇ ਕੋਲ ਬਾਇਲੋ ਨੇ, ਸਾਡੇ ਕੋਲ ਟਾਸਕ ਫੋਰਸ ਹੈ, ਇਨਫੋਰਸਮੈਂਟ ਸਾਡੇ ਕੋਲ ਹੈ ਨੀ, ਪੂਰੇ ਬ੍ਰੈਂਪਟਨ ਵਾਸਤੇ 6 ਡੈਡੀਕੇਟਡ ਆਫੀਸਰਸ ਨੇ, 2 ਡਿਵੈਲਿੰਗ ਦੇ ਇਨਫੋਰਸਮੈਂਟ ਆਫੀਸਰਸ, 6 ਨੇ ਪੂਰੇ ਬ੍ਰੈਂਪਟਨ ਵਾਸਤੇ, ਰਾਈਟ। ਕਿ ਮਤਲਬ ਆਲਰੇਡੀ ਜਿਹੜੀਆਂ ਤੁਸੀਂ ਲਾਇਸੈਂਸ ਦੇ ਰਹੇ ਹੋ, ਤੁਸੀਂ ਉਹ ਤਾਂ ਪਹਿਲਾਂ ਕਿਹਾ ਕਿ ਉਹ ਤਾਂ ਪਹਿਲਾਂ ਲੀਗਲ ਹੋਣੀ ਜ਼ਰੂਰੀ ਹੈ, ਤਾਂ ਮਤਲਬ ਆਲਰੇਡੀ ਜਿਹੜੀ ਕੰਪਲਾਇੰਟ ਯੂਨਿਟ ਆ ਉਹੀ ਟਾਰਗੇਟ ਦੇ ਵਿੱਚ ਆਈਆਂ, ਨਾਨ ਕੰਪਲਾਇੰਟ ਤਾਂ ਫਿਰ ਵੀ ਬਾਹਰ ਰਹਿ ਗਈਆਂ ਕਿਉਂਕਿ ਉਹ ਤੋਂ ਅੱਜ ਵੀ ਬਾਇਲੋ ਨੀ ਫੋਲੋ ਕਰ ਰਿਹਾ।
ਜੀ ਜੀ ਜੀ।
ਤੇ ਦੂਸਰਾ ਪੁਆਇੰਟ ਇਹਦੇ ਵਿੱਚ ਸੀਗਾ ਕਿ ਓਵਰ ਕਰਾਊਡਿੰਗ ਦਾ, ਕਿਉਂਕਿ ਓਵਰ ਕਰਾਊਡਿੰਗ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਜਿਹੜਾ ਲੀਗਲ ਟਰਮਸ ਹੈਗੀਆਂ, ਮੈਂ ਨਹੀਂ ਚਾਹੁੰਦਾ, ਮੈਂ ਕਿਸੇ ਨੂੰ ਸਪੋਰਟ ਨਹੀਂ ਕਰਦਾ ਕਿ ਅਸੀਂ ਨਾ ਅਸੀਂ ਓਵਰ ਕਰਾਊਡਿੰਗ ਕਰਦੇ ਹਾਂ ਨਾ ਹੀ ਮੈਂ ਸਪੋਰਟ ਕਰਦਾ,
ਠੀਕ ਹੈ।
ਔਰ ਇਸ 25 ਬੰਦਿਆਂ ਵਾਲੇ ਕੇਸ ਦੇ ਵਿੱਚ ਜਦੋਂ ਮੈਂ ਸਿਟੀ ਨੂੰ ਵੀ ਕਿਹਾ ਕਿ ਅਗਰ ਲੈਂਡਲੋਰਡ ਦੀ ਕੰਸੈਂਟ ਨਾ ਰਿਹਾ ਤਾਂ ਤੁਸੀਂ ਕਿੰਨੀ ਮੈਕਸੀਮਮ ਪੈਨਲਟੀ ਉਹਨੂੰ ਦੇ ਸਕਦੇ ਸੀ, ਦੇਣੀ ਚਾਹੀਦੀ ਸੀ,
ਠੀਕ
ਹੈ। ਪਰ ਸਾਨੂੰ ਨਹੀਂ ਪਤਾ ਕਿ ਲੈਂਡਲੋਰਡ ਦੀ ਕੰਸੈਂਟ ਨਾ ਰਹਿ ਰਿਹਾ ਜਾਂ ਨਹੀਂ, ਕਿਉਂਕਿ ਸਿਟੀ ਜਵਾਬ ਦੇਗੀ ਇਹਦਾ।
ਜੀ, ਉਹਦੇ ਵਿੱਚ ਰਵੀ ਜੀ, ਜਿਹੜਾ ਉਹ ਜਿਹੜਾ ਕਾਫੀ ਇਹ ਮੁੱਦਾ ਜਿਹੜਾ ਜਿਹੜੀ ਇਹ ਸੋਸ਼ਲ ਮੀਡੀਆ ਤੇ ਪੋਸਟ ਘੁੰਮ ਰਹੀ ਹੈਗੀ ਆ ਵੀ 25 ਬੰਦਿਆਂ ਵਾਲੀ, ਉਹ ਫੋਟੋ ਤਾਂ ਆ ਗਈ ਲੇਕਿਨ ਉਦੋਂ ਤੋਂ ਬਾਅਦ ਜਿਹੜੇ ਉਹਨਾਂ ਦੇ ਤੱਥ ਹੈਗੇ ਨੇ ਜਾਂ ਉਸ ਤੋਂ ਬਾਅਦ ਸਿਟੀ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਲਿਆ, ਕੋਈ ਉਹਨਾਂ ਨੂੰ ਜੁਰਮਾਨਾ ਲਾਇਆ ਨਹੀਂ ਲਾਇਆ, ਉਹਦੇ ਬਾਬਤ ਆਪਣੇ ਕੋਲ ਕੋਈ ਜਾਣਕਾਰੀ ਹੈਗੀ ਹੈ ਜੀ?
ਭਾਜੀ, ਮੇਰੇ ਕੋਈ ਜਾਣਕਾਰੀ ਨਹੀਂ ਇਸੇ ਚੀਜ਼ ਮੈਂ ਜਾਣਨ ਵਾਸਤੇ। ਮੈਂ 6 ਸਵਾਲ ਕੱਲ ਮੈਂ ਸਿਟੀ ਹਾਲ ਨੂੰ ਈਮੇਲ ਕੀਤੀ ਹੈ, ਜਿਹਦੇ ਵਿੱਚ ਮੈਂ ਆਪਣੇ ਮੇਅਰ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਕੌਂਸਲਰ ਔਰ ਰੀਜਨਲ ਕੌਂਸਲਰ, ਮੈਂ ਸਾਰਿਆਂ ਨੂੰ ਈਮੇਲ ਪਾਈ ਹੈ ਔਰ ਮੈਂ ਕਿਹਾ ਕਿ ਇਹ ਬਿਲਕੁਲ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, 25 ਬੰਦੇ ਨਹੀਂ ਰਹਿਣੇ ਚਾਹੀਦੇ। ਅਗਰ ਤੁਸੀਂ ਪੜ੍ਹੇ ਆ, ਤੁਸੀਂ ਕਿਸ ਲਾਅ ਦੇ ਵਿੱਚ ਤੁਸੀਂ ਇਹਨਾਂ ਨੂੰ ਡੀਲ ਕੀਤਾ, ਕਿਹਦੀ ਕੰਸੈਂਟ ਨਾਲ ਰਹਿ ਰਹੇ ਸੀ, ਲੈਂਡਲੋਰਡ ਦੀ ਕੰਸੈਂਟ ਜਾਂ ਟੇਨੈਂਟ ਦੀ ਕੰਸੈਂਟ ਦੇ ਨਾਲ, ਔਰ ਫਿਰ ਅਗਰ ਇਹ RRL ਹੁੰਦਾ ਤੇ ਉਸ ਕੇਸ ਦੇ ਵਿੱਚ ਇਹ ਕੀ ਡਿਫਰੈਂਟ ਹੁੰਦਾ, ਤੁਹਾਡਾ ਕੋਰਸ ਆਫ ਐਕਸ਼ਨ, ਸਿਟੀ ਦਾ ਕੋਰਸ ਆਫ ਐਕਸ਼ਨ ਕੀ ਸੀ ਇਸ ਚੀਜ਼ ਦੇ ਵਿੱਚ, ਅਗਰ ਲਾਇਸੈਂਸ ਹੋਏਗਾ ਫਿਰ ਕੋਰਸ ਆਫ ਐਕਸ਼ਨ ਕਿੱਦਾਂ ਡਿਫਰੈਂਟ ਹੋਏਗਾ। ਕਿਉਂਕਿ ਮੇਰਾ ਉਹਨਾਂ ਨੂੰ ਪੁੱਛਣ ਦਾ, ਚੈਲੰਜ ਕਰਨ ਦਾ ਸਿਰਫ ਇਹ ਸੀ ਕਿ ਮੈਂ RRL ਨਾਲ ਰਿਲੇਟ ਕਰਾਂ ਕਿ ਉਹ ਕਿੱਦਾਂ ਡਿਫਰੈਂਟ ਹੋਊਗਾ, ਕਿੱਦਾਂ ਇਹ ਬਿਹਤਰ ਕਿੱਦਾਂ ਕਰ ਸਕਦਾ, ਕਿਉਂਕਿ ਮੈਨੂੰ ਉਹਦਾ ਜਵਾਬ ਨਹੀਂ ਮਿਲਿਆ ਕਿ RRL ਇਸ ਚੀਜ਼ ਨੂੰ ਸੋਲਵ ਕਿੱਦਾਂ ਕਰੂਗਾ।
ਜੀ ਬਿਲਕੁਲ।
ਔਰ ਇਸ ਤੋਂ ਬਾਅਦ ਮੇਰਾ ਇੱਕ ਲਾਸਟ ਕੁਐਸਚਨ ਸਿਟੀ ਨੂੰ ਇਹ ਸੀ ਕਿ ਸਿਟੀ ਇੱਕ ਹੈਲਥ ਐਂਡ ਸੇਫਟੀ ਦੀ ਅਸੀਂ ਗੱਲ ਕਰਦੇ ਹਾਂ ਔਰ ਹੋਣੀ ਵੀ ਚਾਹੀਦੀ ਕਿ ਜਦੋਂ ਅਗਰ 25 ਬੰਦੇ ਫੜ ਲਿਆ, ਕਿਸੇ ਦਾ ਵੀ ਕਸੂਰ ਸੀ ਜਾਂ ਕੋਈ ਵੀ ਫਾਲਟ ਦੇ ਉੱਤੇ ਸੀ, ਕਿਸੇ ਨੂੰ ਵੀ ਅਸੀਂ ਕਹਿੰਦੇ, ਲੇਕਿਨ ਉਹ ਜਿਹੜੇ ਪਰਸਨਸ ਨੂੰ ਸਿਟੀ ਨੇ ਕੀ ਕੀਤਾ, ਉਹਨਾਂ ਨੂੰ ਅਵਿਕਟ ਕੀਤਾ, ਅਗਰ ਅਵਿਕਟ ਕੀਤਾ ਉਹਨਾਂ ਨੂੰ ਔਨ ਦੀ ਸਪੋਟ ਸਿਟੀ ਨੇ ਕਿਆ ਅਕੋਮੋਡੇਸ਼ਨ ਪ੍ਰੋਵਾਈਡ ਕੀਤੀ, ਅਗਰ ਕੀਤੀ ਹੈ ਤਾਂ ਕਿੱਥੇ ਸ਼ੈਲਟਰ ਪ੍ਰੋਵਾਈਡ ਕੀਤਾ। ਕਿਉਂਕਿ ਸਿਟੀ ਅਗਰ ਕੋਈ ਐਕਸ਼ਨ ਲੈ ਰਿਹਾ ਹੈ, ਅਗਰ ਟੇਨੈਂਟਸ ਨੂੰ ਕਰ ਰਿਹਾ, ਅਗਰ ਉਹ ਸਟੈਪ ਇਨ ਹੋ ਕੇ ਲੈਂਡਲੋਰਡ ਟੇਨੈਂਟ ਬੋਰਡ ਦੇ ਜਿਹੜੀ ਅਥਾਰਿਟੀਜ਼ ਨੂੰ ਅਗਰ ਚੈਲੰਜ ਕਰਨ ਲੱਗਾ, ਜਿਹੜੀ ਕਿ ਸਿਟੀ ਨਹੀਂ ਕਰ ਸਕਦੀ, ਤੇ ਫਿਰ ਅਸੀਂ ਇਹ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਗਰ ਇਹੋ ਜਿਹੀਆਂ ਚੀਜ਼ਾਂ ਸਿਟੀ ਦੀ ਅਥਾਰਿਟੀ ਹੋਵੇ, ਫਿਰ ਤਾਂ ਸਾਰੇ ਅਸੀਂ ਤਾਂ ਸਾਰੇ ਕਹਿੰਦੇ ਹਾਂ ਕਿ ਅਗਰ ਸਿਟੀ ਕੋਲ ਇੰਨੀ ਅਥਾਰਿਟੀ ਹੋਵੇ ਫਿਰ ਤਾਂ ਅਸੀਂ ਸਾਰੇ ਲਾਇਸੈਂਸ ਲੈਣ ਵਾਸਤੇ ਤਿਆਰ ਹਾਂ। ਪਰ ਸਿਟੀ ਕੋਲ ਅਥਾਰਿਟੀ ਨਹੀਂ ਹੈ, ਸਿਟੀ ਉਹਨਾਂ ਸਿਚੁਏਸ਼ਨ ਦੇ ਵਿੱਚ ਸਿਰਫ ਇੱਕ ਲੈਂਡਲੋਰਡ ਨੂੰ ਹੀ ਪੇਨਲਾਈਜ਼ ਕਰੇਗਾ। ਸਿਟੀ ਕੋਈ ਅਥਾਰਿਟੀ ਨਹੀਂ ਹੈ ਕਿ ਉਹ ਟੇਨੈਂਟ ਨੂੰ ਨਾ ਤਾਂ ਟਿਕਟ ਦੇ ਸਕਦੀ ਹੈ ਤੇ ਨਾ ਹੀ ਟੇਨੈਂਟ ਨੂੰ ਅਵਿਕਟ ਕਰ ਸਕਦੀ ਹੈ।
ਸੋ ਜਦੋਂ ਅਥਾਰਿਟੀਆਂ ਸਿਟੀ ਕੋਲ ਘੱਟ ਹੈਗੀਆਂ ਨੇ ਤੇ ਨਾ ਉਹ ਟੇਨੈਂਟ ਨੂੰ ਟਿਕਟ ਦੇ ਸਕਦੀ ਆ, ਨਾ ਟੇਨੈਂਟ ਨੂੰ ਬਾਹਰ ਕੱਢ ਸਕਦੀ ਆ, ਤੇ ਫਿਰ ਇਹ ਤੁਹਾਨੂੰ ਕੀ ਲੱਗਦਾ ਆ ਵੀ ਇਹ ਜਿਹੜਾ ਸਾਰਾ ਜਿਹੜਾ ਇਹ ਪ੍ਰੋਗਰਾਮ ਹੈਗਾ ਆ, ਇਹ ਸਿਟੀ ਆਪਣੇ ਆਮਦਨ ਨੂੰ ਵਧਾਉਣ ਦੇ ਲਈ ਕੋਸ਼ਿਸ਼ ਕਰ ਰਹੀ ਆ ਔਰ ਜਿਹੜਾ ਟੈਕਸ ਪੇਅਰ ਦੇ ਉੱਤੇ ਬੋਝ ਪੈਣ ਦੀ ਗੱਲਬਾਤ ਹੋ ਰਹੀ ਹੈ ਜੀ?
ਵੈਰੀ ਗੁੱਡ ਕੁਐਸਚਨ। ਮੈਂ ਜਿਹੜੀ ਮੇਅਰ ਸਾਹਿਬ ਨੇ ਇੰਟਰਵਿਊ ਦਿੱਤੀ ਸੀ ਪ੍ਰਾਈਮ ਏਸ਼ੀਆ ਦੇ ਉੱਤੇ, ਉਹਨਾਂ ਨੇ ਕਿਹਾ ਸੀਗਾ ਕਿ 25 ਬੰਦੇ ਬੇਸਮੈਂਟ ਚ ਰਹਿ ਰਹੇ ਨੇ ਬਟ ਦ ਸਿਟੀ ਇਜ਼ ਨਾਟ ਗੈਟਿੰਗ ਅ ਟੈਕਸ ਫਰੋਮ ਦੈਟ।
ਹਾਂਜੀ,
ਤੇ ਇਸ ਸਟੇਟਮੈਂਟ ਤੋਂ ਕੀ ਮਤਲਬ ਹੈ? ਮਤਲਬ ਮੇਰੇ ਖਿਆਲ ਸਰੋਤੇ ਵੀ ਸਾਰਾ ਸਮਝਦੇ ਨੇ, ਅਸੀਂ ਵੀ ਸਮਝਦੇ ਹਾਂ, ਔਰ ਤੁਹਾਡਾ ਜਿਹੜਾ ਕੁਐਸਚਨ ਵੀ ਹੈ ਉਸੇ ਪਾਸੇ ਰਿਫਲੈਕਟ ਕਰ ਰਿਹਾ। ਔਰ ਡੈਫੀਨੇਟਲੀ ਅੱਜ ਦੀ ਡੇਟ ਦੇ ਵਿੱਚ ਅਸੀਂ ਕਹੀਏ ਤਾਂ ਤਕਰੀਬਨ 21,000 ਰਜਿਸਟਰਡ ਬੇਸਮੈਂਟਸ ਨੇ, ਸਿਰਫ ਬੇਸਮੈਂਟ ਜਿਹੜੀਆਂ ਰਜਿਸਟਰਡ ਕੰਪਲਾਇੰਟ ਬੇਸਮੈਂਟ ਆਲ ਓਵਰ ਦੀ ਬ੍ਰਹਿਮੰਡ 21,000 ਨੇ।
ਸਪਲਾਈ ਕਰਦੇ ਹਾਂ ਕਰੀਬਨ 6 to 7 million dollars ਬਣ ਜਾਂਦਾ ਜੀ
ਜੀ
ਠੀਕ ਹੈ
ਜੀ
ਸਾਲ ਦੀ ਕਲੈਕਸ਼ਨ ਸੀ ਮੈਂ ਉਹ ਸਾਰੇ ਘਰ ਬਾਹਰ ਕੱਢ ਦਿੱਤੇ ਜਿਹੜੇ ਸਿੰਗਲ ਡਿਵੈਲਿੰਗ ਨੇ ਜਿਨ੍ਹਾਂ ਦੇ ਵਿੱਚ ਕੰਪਲਾਇੰਟ ਬੇਸਮੈਂਟ ਨਹੀਂ ਹੈ ਜਾਂ ਉਹ ਪੂਰੇ ਹਾਊਸ ਰੈਂਟਲ ਨੇ ਅਗਰ ਟੋਟਲ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤਕਰੀਬਨ ਇਹ ਰੈਵਨਿਊ ਜਨਰੇਸ਼ਨ ਦਾ ਤਾਂ ਡੈਫੀਨੇਟਲੀ ਪ੍ਰੋਗਰਾਮ ਹੈਗਾ
ਜੀ
ਤੇ ਔਰ ਇਹ ਜਿਹੜਾ ਫਾਈਨੈਂਸ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਜਾ ਰਹੀਆਂ ਜਿੱਦਾਂ ਕਿ ਇਹਦੇ ਵਿੱਚ ਇੱਕ ਉਹਨਾਂ ਨੇ ਕਲੋਸ ਸੀ ਇੱਕ ਫੋਰਸਲੀ ਸਾਨੂੰ ਕਹਿ ਰਹੇ ਸੀਗੇ ਕਿ 4 max ਅਨਰਿਲੇਟਡ ਜਿਹੜੇ ਪਰਸਨ ਹੈ ਤੁਸੀਂ ਨਹੀਂ ਰੱਖ ਸਕਦੇ ਇਹਦੇ ਵਿੱਚ ਜਿਹੜਾ ਅਨਰਿਲੇਟਡ ਵਰਡ ਹੈ ਨਾ ਉਹ ਰੈਜ਼ੀਡੈਂਸ਼ੀਅਲ ਟੈਨੈਂਸੀ ਐਕਟ ਦੇ ਵਿੱਚ ਉਹਦੇ ਨਾਲ ਟੋਟਲੀ ਕੰਫਲਿਕਟ ਕਰ ਰਿਹਾ ਕਿਉਂਕਿ ਉਹਦੇ ਵਿੱਚ ਅਗਰ ਤੁਸੀਂ ਗਾਈਡਲਾਈਨ ਨੰਬਰ ਉਹਦੀ ਆਰ ਟੀ ਏ ਦੀ ਅਗਰ ਰੈਫਰੈਂਸ ਲਾਓ ਤੇ ਉਹਦੇ ਵਿੱਚ ਨੰਬਰ 10 ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਹਿਊਮਨ ਰਾਈਟਸ ਅੰਟਾਰੀਓ ਹਿਊਮਨ ਰਾਈਟਸ ਕੋਡ ਲੈਂਡਲੋਰਡਸ ਆਰ ਪਰਮਿਟਿਡ ਟੂ ਯੂਜ਼ ਦ ਲਿਮਿਟਿਡ ਸੈਟ ਆਫ ਕ੍ਰਾਈਟੇਰੀਆ ਵੈਨ ਸਿਲੈਕਟਿੰਗ ਦਾ ਪਰਸਪੈਕਟਿਵ ਟੈਨੈਂਟ ਨਨ ਆਫ ਵਿਚ ਇਨਕਲੂਡ ਹਾਊ ਮੈਨੀ ਪੀਪਲ ਵਿਲ ਬੀ ਸ਼ੇਅਰਿੰਗ ਦ ਬੈਡਰੂਮ ਦੇਖੋ ਇਹਨਾਂ ਨੇ ਬਿਲਕੁਲ ਕਲੀਅਰ ਅੰਡਰਸਟੈਂਡਿੰਗ ਉੱਥੇ ਲਿਖਿਆ ਹੋਇਆ ਕਿ ਲੈਂਡਲੋਰਡ ਕੋਲ ਬਹੁਤ ਹੀ ਘੱਟ ਕ੍ਰਾਈਟੇਰੀਆ ਹੁੰਦੇ ਨੇ ਕਿ ਜਦੋਂ ਉਹਨੇ ਟੈਨੈਂਟ ਨੂੰ ਫਾਇੰਡ ਆਊਟ ਕਰਨਾ ਲੇਕਿਨ ਉਹਨਾਂ ਦੇ ਵਿੱਚ ਆਹ ਵਾਲਾ ਕ੍ਰਾਈਟੇਰੀਆ ਉਹ ਨਹੀਂ ਯੂਜ਼ ਕਰ ਸਕਦਾ ਕਿ ਕਿੰਨੇ ਬੰਦੇ ਬੈਡਰੂਮ ਨੂੰ ਯੂਜ਼ ਕਰ ਸਕਦੇ ਨੇ ਜਦੋਂ ਟੈਨੈਂਟ ਕੋਲ ਇਹ ਰਾਈਟ ਹੈ ਤਾਂ ਸਿਟੀ ਅਗਰ ਸਾਡੇ ਤੇ ਇਨਫੋਰਸ ਕਰ ਦੇਗੀ ਹੁਣ ਸਾਡੀ ਕੰਸੈਂਟ ਤੋਂ ਬਗੈਰ ਅਗਰ ਇਹੀ ਅਗਰ ਚੀਜ਼ ਦੀ ਅਗਰ ਮਤਲਬ ਸਿਟੀ ਵਾਲੇ ਕਲੋਜ਼ ਨੂੰ ਹੀ ਮੈਂ ਚੱਕ ਕੇ ਅਗਰ ਰੈਂਟਲ ਐਗਰੀਮੈਂਟ ਦੇ ਵਿੱਚ ਪਾਉਂਗਾ
ਜੀ
ਮੇਰਾ ਰੈਂਟਲ ਐਗਰੀਮੈਂਟ ਵੋਇਡ ਹੋ ਜਾਏਗਾ ਕਿਉਂਕਿ ਉਹ ਆਰ ਟੀ ਏ ਦੇ ਨਾਲ ਮੈਚ ਨਹੀਂ ਕਰ ਰਿਹਾ
ਜੀ
ਤੇ ਇਹ ਜਿਹੜੀਆਂ ਚੀਜ਼ਾਂ ਨੇ ਅਸੀਂ ਇਹ ਸਿਟੀ ਨੂੰ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖੋ ਇੱਕ ਤਾਂ ਅਨਕੋਨਸਟੀਟਿਊਸ਼ਨਲ ਹੋ ਗਿਆ ਅਨਰਿਲੇਟਡ ਗੱਲ ਰਹੇ ਕਿਉਂਕਿ ਤੁਸੀਂ ਹਿਊਮਨ ਗਰਾਊਂਡ ਦੇ ਉੱਤੇ ਤੁਸੀਂ ਕਿਸੇ ਦਾ ਰਿਲੇਸ਼ਨਸ਼ਿਪ ਨਹੀਂ ਪੁੱਛ ਸਕਦੇ ਕਿਸੇ ਦੀ ਏਜ ਨੂੰ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਤੁਸੀਂ ਸੈਕਸੁਅਲ ਓਰੀਐਂਟੇਸ਼ਨ ਦੇ ਬੇਸ ਦੇ ਉੱਤੇ ਤੁਸੀਂ ਟੈਨੈਂਟ ਨੂੰ ਸਕਰੂਟਨਾਈਜ਼ ਨਹੀਂ ਕਰ ਸਕਦੇ ਤੇ ਇਹ ਜਿਹੜਾ ਅਨਰਿਲੇਟਡ ਵਰਡ ਹੈ ਉਹ ਅਨਕੋਨਸਟੀਟਿਊਸ਼ਨਲ ਹੋ ਗਿਆ ਰਾਈਟ
ਜੀ
ਤੇ ਜਿਹੜਾ 4 max ਦੀ ਗੱਲ ਕਰਦੇ ਆ ਉਹ ਆਰ ਟੀ ਏ ਦਾ ਜਿਹੜਾ ਸੈਕਸ਼ਨ 4 ਹੈ ਉਹ ਟੋਟਲੀ ਇਹਨੂੰ ਕੰਟਰਾਡਿਕਟ ਕਰ ਰਿਹਾ ਤਾਂ ਫਿਰ ਮੈਨੂੰ ਸਮਝ ਨਹੀਂ ਅਗਰ ਇਹਨਾਂ ਦੀ ਲੋਜਿੰਗ ਹਾਊਸ ਸੈਕਸ਼ਨ ਦਾ ਬ੍ਰੈਂਪਟਨ .ca ਦੀ ਜਾਈਏ ਮੇਰੇ ਕੋਲ ਲਿੰਕ ਹੈ ਉਹਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੈ ਕਿ ਦੇਖੋ ਅਸੀਂ ਰਿਕਮੈਂਡ ਕਰਦੇ ਹਾਂ ਕਿ ਉੱਥੇ 4 ਬੰਦੇ ਰਹਿਣੇ ਚਾਹੀਦੇ ਬਟ ਸਾਡੇ ਜ਼ੋਨਿੰਗ ਲਾਅ ਦੇ ਵਿੱਚ ਮਿਊਨਿਸਪੈਲਿਟੀ ਇਹਦਾ ਕੋਈ ਬਾਇਲਾਅ ਬਣਾ ਨਹੀਂ ਸਕਦੀ ਫਿਰ ਸਾਨੂੰ ਇਸ ਰੈਂਟਲ ਲਾਇਸੈਂਸ ਦੇ ਵਿੱਚ ਟ੍ਰੈਪ ਕਿਉਂ ਦਿੱਤਾ ਜਾ ਰਿਹਾ ਇਹ ਸਾਡੀਆਂ ਪ੍ਰੋਬਲਮਸ ਇਹ ਨੇ ਸਾਡਾ ਵਿਰੋਧ ਕਰਨ ਦਾ ਮਤਲਬ ਇਹ ਹੈ ਕਿਉਂਕਿ ਇਹਦੀ ਟੈਕਨੀਕੈਲਿਟੀਜ਼ ਨੂੰ ਸਮਝੋ ਜਿਹੜਾ ਅੱਜ ਟੈਨੈਂਟ ਹੈ ਕੱਲ ਨੂੰ ਉਹ ਹੋਮ ਓਨਰ ਬਣੇਗਾ ਤਾਂ ਇਹ ਤਾਂ ਮਤਲਬ ਡੈਮੋਕ੍ਰੇਸੀ ਹੈ ਨਾ ਕਿਉਂਕਿ ਅਸੀਂ ਅਗਰ ਪੜਾਂਗੇ ਅਸੀਂ ਆਪਣੇ ਲਾਅ ਨੂੰ ਦੇਖਾਂਗੇ ਅਸੀਂ ਏਦਾਂ ਦੇ ਟ੍ਰੈਪ ਚ ਨਹੀਂ ਆ ਸਕਦੇ ਅਸੀਂ ਏਦਾਂ ਦੀਆਂ ਕੰਸੈਂਟਸ ਨਹੀਂ ਦੇ ਸਕਦੇ ਜਿਹੜੀਆਂ ਫੋਰਸਫੁਲ ਹੋਣ ਜਿਹੜੀਆਂ ਅਸੀਂ ਇੰਪਲੀਮੈਂਟ ਨਾ ਕਰ ਸਕੀਏ
ਜੀ ਬਿਲਕੁਲ ਔਰ ਗੱਲਬਾਤ ਦਾ ਸਿਲਸਿਲਾ ਏਦਾਂ ਹੀ ਜਾਰੀ ਰਹੂਗਾ ਔਰ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 416-930-1111 ਅਗਰ ਤੁਸੀਂ ਇਹਦੇ ਉੱਤੇ ਕੋਈ ਵੀ ਇਨਪੁਟ ਪਾਉਣੀ ਚਾਹੁੰਦੇ ਹੋ ਤੇ 416-930-1111 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਹੈਗੀ ਸਟੂਡੀਓ ਦੇ ਵਿੱਚ ਹੋ ਸਕਦੀ ਆ ਔਰ ਗੋਲਡਨ ਸਟਾਰ ਐਕਸਚੇਂਜ ਤੋਂ ਜਸਵੀਰ ਸਿੰਘ ਢਿੱਲੋਂ ਸਾਹਿਬ ਅਗਰ ਤੁਸੀਂ ਇੰਡੀਆ ਤੋਂ ਪੈਸੇ ਮੰਗਾਉਣੇ ਆ ਜਾਂ ਫਿਰ ਭੇਜਣੇ ਆ ਤਾਂ ਗੋਲਡਨ ਸਟਾਰ ਐਕਸਚੇਂਜ ਨਾਲ ਗੱਲਬਾਤ ਕੀਤੀ ਜਾ ਸਕਦੀ ਆ 416-999-7022 ਦੇ ਉੱਤੇ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਔਰ ਤੁਹਾਡੀ ਜਿਹੜੀ ਸਰਵਿਸ ਹੈਗੀ ਆ ਜੀ ਉਹ ਬਹੁਤ ਜਲਦ ਹੋ ਜੂਗੀ 416-999-7022 ਸਰਦਾਰ ਜਸਵੀਰ ਸਿੰਘ ਢਿੱਲੋਂ ਸਾਹਿਬ ਦਾ ਨੰਬਰ ਹੈਗਾ ਇਮੀਗ੍ਰੇਸ਼ਨ ਦੀ ਗੱਲਬਾਤ ਕਰੀਏ ਇਮੀਗ੍ਰੇਸ਼ਨ ਦੀਆਂ ਕੋਈ ਵੀ ਸਰਵਿਸਿਸ ਤੁਸੀਂ ਲੈਣੀਆਂ ਹੈਗੀਆਂ ਆ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੈਗੇ ਹੋ ਜਾਂ ਸਟੂਡੈਂਟ ਆਏ ਹੈਗੇ ਹੋ ਤੁਹਾਡੇ ਕੋਲ ਕਾਰ ਦਾ ਮਾਫ਼ ਕਰਨਾ ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਹੈਗਾ ਆ ਜਾਂ ਫਿਰ ਤੁਸੀਂ ਕਾਰਪੈਂਟਰ ਪਲੰਬਰ ਵੈਲਡਰ ਹੈਗੇ ਹੋ ਤਾਂ ਤੁਸੀਂ ਜ਼ਰੂਰ ਇੱਥੇ ਆਪਣਾ ਜਿਹੜਾ ਜੀ ਵਰਕ ਪਰਮਿਟ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੈਗੇ ਹੋ ਤੇ ਜਾਂ ਫਿਰ ਤੁਹਾਡਾ ਕੋਈ ਭੈਣ ਭਰਾ ਇੰਡੀਆ ਦੇ ਵਿੱਚ ਨਰਸਿੰਗ ਦਾ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਿਹਾ ਹੈਗਾ ਉਹਦੇ ਕੋਲ 2 ਸਾਲ ਦਾ ਤਜਰਬਾ ਹੈਗਾ ਆ ਤੇ ਉਹਨੇ ਗ੍ਰੈਜੂਏਸ਼ਨ ਜਿਹੜੀ ਹੈਗੀ ਨਰਸਿੰਗ ਦੇ ਵਿੱਚ ਕੀਤੀ ਹੋਈ ਆ ਤੇ ਉਹਨਾਂ ਨੂੰ ਵੀ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਇੱਥੇ ਬੁਲਾ ਸਕਦੇ ਹੋ ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਜ਼ਿਆਦੀਆਂ ਇਸ ਵੇਲੇ ਜੀ ਹੈਲਥ ਕੇਅਰ ਦੇ ਵਿੱਚ ਤੇ ਨਾਲ ਦੀ ਨਾਲ ਕੰਸਟਰਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਡਿਮਾਂਡ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਜੋਬਸ ਅਵੇਲੇਬਲ ਹੈਗੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇ ਲਈ BWC ਇਮੀਗ੍ਰੇਸ਼ਨ ਬੀ ਫਾਰ ਬੈਸਟ ਬੈਸਟ ਐਡਵਾਈਸ ਦੇ ਲਈ ਪਹੁੰਚਣਾ ਹੈਗਾ ਆ BWC ਇਮੀਗ੍ਰੇਸ਼ਨ ਸਟੀਲ ਐਂਡ ਰਦਰਫੋਰਡ ਦੀ ਇੰਟਰਸੈਕਸ਼ਨ ਤੇ 905-912-1155 ਤੇ ਤੁਸੀਂ ਗੱਲਬਾਤ ਕਰਕੇ 1-to-1 ਮੀਟਿੰਗ ਕਰ ਲਓ ਔਰ ਅਗਰ ਤੁਹਾਡਾ ਕੋਈ ਕਿਸੇ ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਜਾਂ ਤੁਹਾਡੇ ਮਾਂ ਬਾਪ ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਜਾਂ ਭੈਣ ਭਰਾ ਦਾ ਤਾਂ ਵੀ ਤੁਸੀਂ ਗੱਲਬਾਤ ਕਰਨੀ ਹੈ BWC ਇਮੀਗ੍ਰੇਸ਼ਨ ਸਟੀਲ ਐਂਡ ਰਦਰਫੋਰਡ ਦੀ ਇੰਟਰਸੈਕਸ਼ਨ ਦੇ ਉਪਰ ਔਰ ਅਗਰ ਤੁਸੀਂ ਤੁਹਾਡੇ ਮਾਂ ਬਾਪ ਜਿਹੜੇ ਜੀ ਇਸ ਵੇਲੇ ਤੁਹਾਡੇ ਨਾਲ ਰਹਿ ਰਹੇ ਨੇ ਅਜੇ ਤੱਕ ਉਹਨਾਂ ਦਾ ਪਰਮਾਨੈਂਟ ਰੈਜ਼ੀਡੈਂਸੀ ਦਾ ਹੱਲ ਨਹੀਂ ਹੋਇਆ ਤੁਹਾਡਾ ਲਾਟਰੀ ਦੇ ਵਿੱਚ ਨਾਮ ਨਹੀਂ ਆਇਆ ਤੇ ਕੁਝ ਹੋਰ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਵਿੱਚ ਹੈਗੇ ਨੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਅਗੇਨ ਮੀਟਿੰਗ ਕਰੋ, ਵਨ ਟੂ ਵਨ ਬੈਠ ਕੇ, ਬਹੁਤ ਤਜਰਬੇਕਾਰ ਟੀਮ ਹੈਗੀ ਆ BWC ਇਮੀਗ੍ਰੇਸ਼ਨ ਦੀ, 905-912-1155, 905-912-1155 ਇੰਡੀਆ, ਜਾਂ ਫਿਰ ਪਾਕਿਸਤਾਨ ਤੋਂ ਸਟੂਡੈਂਟ ਵੀਜ਼ੇ ਦੇ ਉੱਤੇ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦੇ ਉੱਤੇ ਆਉਣਾ ਚਾਹੁੰਦੇ ਹੈਗੇ ਹੋ ਤਾਂ ਵੀ ਤੁਸੀਂ ਸੰਪਰਕ ਜਿਹੜਾ ਹੈਗਾ ਜੀ ਉਹ ਕਰ ਸਕਦੇ ਹੋ 905-912-1155 ਬੀ ਫਾਰ ਬੈਸਟ BWC ਇਮੀਗ੍ਰੇਸ਼ਨ 350 ਰੋਡਸ ਰਦਰਫੋਰਡ ਐਂਡ ਸਟੀਲ ਐਂਡ ਰਦਰਫੋਰਡ ਦੀ ਇੰਟਰਸੈਕਸ਼ਨ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਹੈ ਜੀ ਉਹ ਕਰ ਸਕਦੇ ਹੋ। ਤੜਕਾ ਕਿੰਗ ਦੀ ਗੱਲ ਕਰੀਏ, ਡਾਊਨਟਾਊਨ ਟੋਰਾਂਟੋ ਦੇ ਵਿੱਚ ਤੁਹਾਨੂੰ ਸਰਵਿਸਿਜ਼ ਦਿੰਦੇ ਨੇ ਜੀ ਤੜਕਾ ਕਿੰਗ, ਔਰ ਤੁਸੀਂ ਬਹੁਤ ਹੀ ਵਧੀਆ ਜਿਹੜਾ ਹੈਗਾ ਜੀ ਡਾਊਨਟਾਊਨ ਬ੍ਰੈਂਪਟਨ ਦਾ ਲੁੱਕ ਲੈਣੀ ਹੈਗੀ ਆ, ਪਾਰਕ ਜਾ ਕੇ ਫੋਟੋਆਂ ਕਰਵਾਉਣੀਆਂ ਨੇ ਤੇ ਆਪਣੀ ਫੈਮਿਲੀ ਨਾਲ ਜਾਣਾ ਤੇ ਸ਼ਾਮ ਨੂੰ ਤੁਸੀਂ ਇੰਜੋਏ ਕਰਨਾ ਡਿਨਰ ਤੜਕਾ ਕਿੰਗ ਦੇ ਉੱਤੇ, ਜਿੱਥੇ ਤੁਹਾਨੂੰ ਅੰਮ੍ਰਿਤਸਰੀ ਕੁਲਚਾ ਔਰ ਜਿਹੜੀਆਂ ਹੋਰ ਵਧੀਆ ਡਿਸ਼ਿਜ਼ ਜਿਹੜੀਆਂ ਹੈਗੀਆਂ ਤੁਹਾਨੂੰ ਔਥੈਂਟਿਕ ਫਲੇਵਰ ਦੇ ਨਾਲ ਮਿਲ ਜਾਣਗੀਆਂ। ਟੀਕੇ ਮੀਟ ਵਾਲਾ ਦੀ ਗੱਲਬਾਤ ਕਰ ਲਈਏ ਔਰ ਸਪੈਸ਼ਲ ਸਪੈਸ਼ਲ ਡੀਲ ਜਿਹੜੀ ਹੈ ਜੀ ਮੈਂ ਤੁਹਾਡੇ ਲਈ ਸਾਂਝੀ ਕਰ ਦਵਾਂ, ਅਗਰ ਤੁਸੀਂ ਵੀਕਐਂਡ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਤੇ ਫਿਸ਼ ਪਕੌੜਾ ਤੁਸੀਂ ਲੈ ਸਕਦੇ ਹੋ ਸਿਰਫ ਤੇ ਸਿਰਫ 499। ਇਹ ਬ੍ਰੈਂਪਟਨ ਦੀ ਐਕਸਕਲੂਸਿਵ ਡੀਲ ਹੈਗੀ ਹੈ, ਇਸ ਵੇਲੇ ਬ੍ਰੈਂਪਟਨ ਚ ਇਹ ਡੀਲ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੀ, ਸਿਰਫ ਮਿਲਣੀ ਹੈਗੀ ਆ ਟੀਕੇ ਮੀਟ ਵਾਲਾ ਤੋਂ। ਤੇ ਫੋਨ ਨੰਬਰ ਹੈਗਾ ਜੀ 905-970-7722, ਟੀਕੇ ਮੀਟ ਵਾਲਾ 905-970-7722। ਅਗਰ ਤੁਸੀਂ ਵੈਜੀਟੇਰੀਅਨ ਡਿਸ਼ ਵੀ ਲੈਣੀ ਹੈਗੀ ਆ ਤਾਂ ਵੀ ਤੁਸੀਂ ਬਾਏ ਵਨ ਟੇਕ ਵਨ ਲੈ ਸਕਦੇ ਹੋ। ਮਲਾਈ ਚਾਂਪ, ਸੋਇਆ ਚਾਂਪ ਤੁਹਾਨੂੰ ਸਿਰਫ ਤੇ ਸਿਰਫ 599 ਦੀ ਮਿਲ ਜਾਊਗੀ, ਕਿੱਥੋਂ? ਟੀਕੇ ਮੀਟ ਵਾਲਾ 905-970-7722, 905-970-7722 ਦੇ ਉੱਤੇ ਤੁਹਾਡੀ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਸਿਟੀ ਆਫ ਬ੍ਰੈਂਪਟਨ ਦੇ ਵਿਚ RRL ਪ੍ਰੋਗਰਾਮ ਦੇ ਉੱਤੇ ਗੱਲਬਾਤ ਆਪਾਂ ਕਰ ਰਹੇ ਹੈਗੇ ਆ ਔਰ ਮੇਰੇ ਨਾਲ ਜੁੜੇ ਹੋਏ ਨੇ ਜੀ ਰਵੀ ਸੋਹਲ ਸਾਹਿਬ, ਔਰ ਆਪਾਂ ਉਨ੍ਹਾਂ ਦੇ ਨਾਲ ਦੁਬਾਰਾ ਗੱਲਬਾਤ ਕਰਦੇ ਹੈਗੇ ਆ। ਸੋਹਲ ਸਾਹਿਬ, ਇਹ ਚੀਜ਼ ਦੇ ਵਿਚ ਆਪਾਂ ਹੁਣ ਕਾਫੀ ਤਫਸੀਲ ਜਿਹੜੀ ਹੈਗੀ ਆ ਜੇ ਆਪਾਂ ਕੀਤੀ ਹੈ ਕਿ ਪ੍ਰੋਗਰਾਮ ਹੈਗਾ ਕੀ ਆ, ਲੇਕਿਨ ਆਪਾਂ ਅਗਰ ਜੇ ਥੋੜਾ ਜਿਹਾ ਇਸ ਗੱਲ ਤੇ ਜਾਣੀਏ ਕਿ ਹੁਣ ਚਾਹੁੰਦੇ ਆਪਾਂ, ਮਤਲਬ ਕੀ ਚਾਹੁੰਦੇ ਹੈਗੇ ਆ, ਵੀ ਕਿਹੋ ਜਿਹੀਆਂ ਇਹਦੇ ਵਿਚ ਸੁਧਾਰ ਹੋਣੇ ਚਾਹੀਦੇ ਆ ਜਾਂ ਇਹਨੂੰ ਆਪਾਂ ਕਿਸ ਤਰੀਕੇ ਨਾਲ ਬਿਹਤਰ ਹੋਣਾ ਚਾਹੀਦਾ, ਜਾਂ ਮੈਂ ਉਦਣ ਵੀ ਸੁਣਿਆ ਸੀਗਾ ਜਦੋਂ ਮੈਂ ਲਾਈਵ ਜਿਹੜਾ ਦੇਖਿਆ ਉੱਥੇ ਸਿਟੀ ਦੇ ਵਿਚ ਜਾ ਕੇ, ਤੁਹਾਡਾ ਕਹਿਣਾ ਹੈਗਾ ਕਿ ਕੋਈ ਇਹਦੇ ਸਿਮਿਲਰ ਪ੍ਰੋਗਰਾਮ ਜਿਹੜੇ ਹੈਗੇ ਜੋ ਆਲਰੇਡੀ ਸਿਟੀ ਦੇ ਕੋਲ ਹੈਗੇ ਨੇ, ਤੁਹਾਡਾ ਕੀ ਕਹਿਣਾ ਇਹਦੇ ਉੱਤੇ?
ਦੇਖੋ ਜੀ, ਸਭ ਤੋਂ ਪਹਿਲਾਂ ਜਿਹੜੀ ਵੀ ਮੇਰਾ ਵਿਊ ਪੁਆਇੰਟ ਹੈ ਕਿ ਸਿਟੀ ਦੇ ਵਿਚ ਮੈਨੂੰ 20 ਸਾਲ ਰਹਿੰਦਿਆਂ ਹੋ ਗਏ ਔਰ ਮੈਂ ਸਿਟੀ ਦੇ ਕਾਫੀ ਡਿਫਰੈਂਟ ਫੇਜ਼ ਦੇ ਵਿਚ, 20 ਸਾਲ ਦੇ ਵਿਚ ਤਕਰੀਬਨ ਹਰ 5 ਸਾਲ ਦੇ ਵਿਚ ਇੱਕ ਫੇਜ਼ ਆ ਜਾਂਦੀ ਹੈ, ਦੇਖੀ ਹੈ। ਤੇ ਉਹਦੇ ਵਿਚ ਸਿਟੀ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ, ਓਵਰ ਕਰਾਊਡਿੰਗ ਦੇ ਇਸ਼ੂ ਹੋਣੇ ਨਹੀਂ ਹੋਣੇ ਚਾਹੀਦੇ, ਸਾਰੀਆਂ ਯੂਨਿਟ ਕੰਪਲਾਇੰਟ ਹੋਣੀਆਂ ਚਾਹੀਦੀਆਂ। ਬਿਲਕੁਲ ਸਿਟੀ ਦੀ ਇੰਟੈਂਸ਼ਨ ਠੀਕ ਹੈ, ਪਰ ਸਾਡਾ ਐਸਾ ਮਕਸਦ ਇਹ ਹੈ ਕਿ ਇਹ ਜਿਹੜਾ ਪਹਿਲੇ ਗੱਲ ਪ੍ਰੋਗਰਾਮ ਹੈ, ਕੋਈ ਵੀ ਸਿਟੀ ਅਗਰ ਖਰਚਾ ਕਰਦੀ ਹੈ ਇੰਨੇ, ਇਹਦੇ ਵਿਚ ਇੱਕ ਸਾਲ ਤੋਂ ਇਹਦੀ ਟਾਸਕ ਫੋਰਸ ਬਣੀ ਹੋਈ ਹੈ, ਕਿੰਨਾ ਪੈਸਾ ਲੱਗਾ, ਅੱਜ ਤੱਕ ਸਿਟੀ ਇਹ ਚੀਜ਼ ਐਕਸਪਲੇਨ ਨਹੀਂ ਕਰ ਸਕੀ ਕਿ ਇਹ ਚੀਜ਼ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਿੱਦਾਂ ਕਰੇਗੀ। ਜਿਹੜੇ ਗੋਲਸ ਹੈ ਨਾ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅੱਜ ਆਹ ਸਾਡਾ ਗੋਲ ਹੈ, ਇਸ ਗੋਲ ਨੂੰ ਅਸੀਂ ਅਚੀਵ ਕਰਨ ਵਾਸਤੇ ਅਗਰ ਅਸੀਂ ਆਹ ਵਾਲਾ ਕਾਨੂੰਨ ਲੈ ਕੇ ਆਏ ਹਾਂ, ਇਹ ਕਾਨੂੰਨ ਦੇ ਵਿਚ ਆਹ ਪ੍ਰੋਵੀਜ਼ਨ ਨੇ ਕਿਸ ਤਰੀਕੇ ਕਾਨੂੰਨ ਨੂੰ ਕਰੇਗੀ, ਲੇਕਿਨ ਇਹਦੇ ਵਿਚ ਕੋਈ ਵੀ ਐਸਾ ਪ੍ਰੋਵੀਜ਼ਨ ਜਿਹੜਾ ਜਿਹੜੇ ਕੁਛ ਪਾਉਣ ਦੀ ਕੋਸ਼ਿਸ਼ ਕੀਤੀ ਨੇ ਉਹ ਲੀਗਲੀ ਪੋਸੀਬਲ ਨਹੀਂ ਹੈਗੇ, ਸਿਟੀ ਦੇ ਹੈਂਡ ਦੇ ਵਿਚ ਨਹੀਂ ਹੈਗੇ, ਜਿਨ੍ਹਾਂ ਦਾ ਅਸੀਂ ਓਬਜੈਕਸ਼ਨ ਚੱਕਿਆ। ਉਸ ਤੋਂ ਇਲਾਵਾ ਜਿਹੜੇ ਬਾਕੀ ਪ੍ਰੋਪਰਟੀ ਸਟੈਂਡਰਡ ਦੇ ਹੈਗੇ ਨੇ, ਸਾਰੇ ਰੂਲ ਹੈਗੇ ਨੇ, ਅਸੀਂ ਸਿਟੀ ਨੂੰ ਇਹ ਕਹਿ ਰਹੇ ਹਾਂ ਕਿ ਦੇਖੋ ਇਹ ਪੈਸਾ ਤੁਹਾਨੂੰ ਇੰਨਾ ਇੱਕ ਲਾਇਸੈਂਸ ਦੇ ਕੇ ਕੋਈ ਪ੍ਰੋਬਲਮ ਸੋਲਵ ਨਹੀਂ ਹੋਣੀ ਹੈ। ਪ੍ਰੋਬਲਮ ਸੋਲਵ ਕਿੱਦਾਂ ਹੋਣੀ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿਚ ਥੋੜਾ ਜਿਹਾ
ਜੀ ਜੀ ਰਵੀ ਜੀ, ਆਪਣਾ ਸਮਾਂ ਥੋੜਾ ਜਿਹਾ ਸਮਾਪਤੀ ਹੈ, ਤੁਸੀਂ ਆਪਣਾ ਨੰਬਰ ਦੇ ਦਿਓ ਜੀ ਤੇ ਤਾਂ ਕਿ ਅਗਰ ਕਿਸੇ ਨੇ ਵੀ ਤੁਹਾਡੇ ਨਾਲ ਜ਼ਿਆਦਾ ਜਾਣਕਾਰੀ ਲੈਣੀ ਹੈਗੀ ਤੇ ਉਹ ਕਰ ਲਿਓ, ਤੇ ਫਿਰ ਬਾਕੀ ਆਪਾਂ ਨੈਕਸਟ ਵੀਕ ਜਿਹੜਾ ਜੀ ਦੁਬਾਰਾ ਤੁਹਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਆਪ ਜੀ ਦਾ ਨੰਬਰ ਜ਼ਰੂਰ ਤੁਸੀਂ ਸ਼ੇਅਰ ਕਰ ਲਓ
ਜੀ। ਮੇਰਾ ਨੰਬਰ ਹੈਗਾ 6477-9817284
ਜੀ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਕੱਢਿਆ, ਆਪਾਂ ਦੁਬਾਰਾ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਜੀ। ਔਰ ਦੋਸਤੋ, ਤੁਸੀਂ ਜੁੜੇ ਹੈਗੇ ਹੋ ਜੀ ਹਸਤਾ ਪੰਜਾਬ ਰੇਡੀਓ ਦੇ ਨਾਲ, ਮੈਂ ਤੇ ਜਸਵੀਰ ਸਿੰਘ ਢਿੱਲੋਂ ਪ੍ਰੋਗਰਾਮ ਕਰਦੇ ਹੈਗੇ ਆ AM 770 ਦੀ ਇਸ ਫ੍ਰੀਕੁਐਂਸੀ ਦੇ ਉੱਤੇ, ਔਰ ਮੇਰੇ ਤੋਂ ਪਹਿਲਾਂ ਟੋਨੀ ਜੋਲ ਸਾਹਿਬ ਔਰ ਫਿਰ ਸਾਡੀ ਵਾਰੀ ਆਈ ਹੈ ਜੀ। ਐਂਡ ਹੁਣ ਉਸ ਤੋਂ ਬਾਅਦ ਸੋਢੀ ਨਾਗਰਾ ਤੇ ਲੱਡਾ ਵੀਰ ਜਿਹੜਾ ਹੈਗੇ ਜੀ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ। ਮੇਰੇ ਨਾਲ ਗੱਲਬਾਤ ਕਰਨੀ ਹੈਗੀ ਆ 6476861083 6476861083 ਤੇ ਤੁਸੀਂ ਗੱਲਬਾਤ ਜਿਹੜੀ ਹੈ ਜੀ ਉਹ ਕਰ ਸਕਦੇ ਹੈਗੇ ਹੋ। ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਜਾਵੇ ਇਸੇ ਉਮੀਦ ਨਾਲ ਲੈਂਦੇ ਹਾਂ ਜੀ ਤੁਹਾਡੇ ਤੋਂ ਆ ਗਿਆ ਜ਼ਿੰਦਗੀ ਜ਼ਿੰਦਾਬਾਦ, ਲਵ ਯੂ ਆਲ।
The views expressed on the preceding program may not necessarily be those of the owner or management of WTOR radio station.
Ta-da! The things are back. ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ
ਮੋਰ ਆਲਟਰੇਸ਼ਨਸ
ਮੈਂ ਬਦਲਾਵਾ ਚਾਹੁੰਦੀ ਹਾਂ
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ
ਸਭ ਕੁਝ
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਪ
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टे के साथ आप महफूज हाथों में हैं टर्म्स एंड कंडीशन अप्लाई
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल